ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬਿਤ ਦੁਖ ਦ੍ਰਿਸ਼ਟ ਨਾਲ ਗੁਰ ਦਲ ਪਦ ਲਗ ਪਦ ਅੰਕ ਮਾਤਰ ਤਰੀ ਤਰ ਅਰਥ ਸੁਵਾਸ ਹੈ। ਡਾਟੇ ਕਾਟੇ ਮੰਦ ਸੰਗ ਇੰਦ ਹੇਰ ਨਿਸਪੰਦ ਅਰਕ ਵਿਵੇਕ ਕੇ ਪ੍ਰਕਾਸ਼ ਤੇ ਵਿਕਾਸ ਹੈ। ਦੁਖ ਦ੍ਰਿਸ਼ਟ ਨਾਲ ਗੁਰ ਦਲ ਪਦ ਲਗ ਪਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਵਿਰਾਗ ਸ਼ਤਕ ਗ੍ਰੰਥ ਦੇ ਪਹਿਲੇ ਅਧਿਆਇ ਦੀ ਵਿਚਾਰ ਕਰਦੇ ਹਾਂ। 15 ਛੰਦ ਜਿਹੜੇ ਹੋ ਚੁੱਕੇ ਆ, ਅੱਜ ਕਬੇਤ ਛੰਦ ਪੜ੍ਹਾਂਗੇ। ਜਿਸ ਕਬੇਤ ਛੰਦ ਵਿੱਚ ਉਪਮਾ ਅਲੰਕਾਰ ਵਰਣਨ ਕੀਤਾ ਹੈ ਕਵੀ ਜੀ ਨੇ, ਅਤੇ ਉਹ ਅਲੰਕਾਰ ਕੀ ਆ ਕਿ ਕਮਲ ਫੁੱਲ ਜਿਹੜੇ ਹੁੰਦੇ ਉਹਨਾਂ ਨਾਲ ਸਲੋਕਾਂ ਦੀ ਸਮਾਨਤਾ ਦਾ ਵਰਣਨ ਕਰਨਗੇ, ਬਿਆਨ ਕਰਨਗੇ। ਸੋ ਆਓ ਆਪਾਂ ਕਬਿਤ ਵਿੱਚ ਕਿਵੇਂ ਉਹਨਾਂ ਨੇ ਕਮਲ ਫੁੱਲ ਦੇ ਨਾਲ ਉਪਮਾ ਦੇ ਕੇ ਇਹ ਸਲੋਕਾਂ ਨੂੰ ਵਡਿਆਈ ਦਿੱਤੀ ਹੈ, ਵਰਣਨ ਕੀਤਾ ਹੈ, ਸਮਾਨਤਾ ਦਿੱਤੀ ਹੈ। ਕਬਿਤ ਦੁਖ ਦ੍ਰਿਸ਼ਟ ਨਾਲ ਗੁਰ ਦੱਸ ਰਹੇ ਹਾਂ ਕਿ ਜੋ ਦੁਖ ਦ੍ਰਿਸ਼ਟੀ ਆ ਅਤੇ ਉਸ ਦੁਖ ਦ੍ਰਿਸ਼ਟੀ ਦਾ ਇਹਨਾਂ ਸਲੋਕਾਂ ਵਿੱਚ ਕਥਨ ਕੀਤਾ ਹੈ। ਇਹੀ ਇਹਨਾਂ ਸਲੋਕਾਂ ਰੂਪ ਕਮਲ ਫੁੱਲਾਂ ਦੀ ਡੰਡੀ ਹੈ। ਨਾਲ ਦਾ ਅਰਥ ਡੰਡੀ, ਕਿ ਜਿਹੜਾ ਇਹ ਸ਼ਬਦ ਹੈ ਨਾ ਦੁਖ ਦ੍ਰਿਸ਼ਟ, ਦੁਖ ਦ੍ਰਿਸ਼ਟ ਦੋਸ਼ਣ ਵਾਲੀ ਦ੍ਰਿਸ਼ਟੀ, ਭਾਵ ਪਦਾਰਥਾਂ ਨੂੰ ਜੋ ਦੁੱਖ ਦਾ ਕਾਰਨ ਰੂਪ ਆ, ਪਦਾਰਥ ਦੁੱਖ ਰੂਪ ਆ, ਅਤੇ ਉਹਨਾਂ ਦਾ ਦੁੱਖ ਦਾ ਕਾਰਨ ਰੂਪ ਵਿਖਾਉਣਾ ਉਹ ਦੁੱਖ ਦ੍ਰਿਸ਼ਟੀ ਆ। ਉਹ ਦੁੱਖ ਦ੍ਰਿਸ਼ਟੀ ਇਹ ਸਲੋਕ ਰੂਪੀ ਕਮਲਾਂ ਦੀ ਡੰਡੀ ਹੈ। ਕਮਲ ਫੁੱਲ ਪੂਰਾ ਬਣਾਉਣਗੇ ਨਾ ਵੀ ਇਹ ਸਲੋਕ ਰੂਪੀ ਕਮਲਾਂ ਦੀ ਡੰਡੀ ਕਿਹੜੀ ਹੈ, ਕਹਿੰਦੇ ਜਿਹੜੀ ਦੁੱਖ ਦ੍ਰਿਸ਼ਟੀ ਵਿਖਾਈ ਆ ਪਦਾਰਥਾਂ ਵਿੱਚ, ਵੀ ਜਿਹੜਾ ਪਦਾਰਥਾਂ ਨੂੰ ਦੁੱਖਾਂ ਦਾ ਕਾਰਨ ਸਮਝਿਆ ਆ, ਜਿਹੜਾ ਇਹ ਵਿਖਾਇਆ ਇਹ ਮਨ ਨੂੰ ਇਸ ਸਲੋਕ ਰੂਪੀ ਕਮਲਾਂ ਦੀ ਡੰਡੀ ਹੈ। ਸਿੱਧਾ ਵੀ ਜੋ ਦੁੱਖ ਦ੍ਰਿਸ਼ਟ ਦੁੱਖ ਦ੍ਰਿਸ਼ਟੀ ਵਿਖਾਈ ਇਹਨਾਂ ਸਲੋਕਾਂ ਵਿੱਚ, ਦੁੱਖ ਦ੍ਰਿਸ਼ਟੀ ਦਾ ਵੀ ਪਦਾਰਥ ਦੁੱਖ ਰੂਪ ਆ, ਗੁਣਾ ਇਹ ਔਗੁਣ ਕਰਾਉਣ ਵਾਲੇ ਆ, ਇਹ ਜਿਹੜਾ ਦੋਸ਼ ਪਦਾਰਥਾਂ ਵਿੱਚ ਦਿਖਾਇਆ ਵਾ, ਕਥਨ ਕੀਤਾ, ਇਹੀ ਇਹਨਾਂ ਸਲੋਕਾਂ ਦੀ ਨਾਲ ਹੈ, ਡੰਡੀ ਹੈ ਸਲੋਕ ਰੂਪੀ ਕਮਲਾਂ ਦੀ। ਗੌਰ ਦੁੱਖ ਦ੍ਰਿਸ਼ਟ ਨਾਲ ਇੱਥੇ ਅਰਥ ਸਿੱਧ ਹੋ ਗਿਆ ਇੰਨਾ। ਗੌਰ ਦਲ ਪਦ ਲਗ ਪਦ, ਗੌਰ ਦਲ ਪਦ ਅਤੇ ਲਗ ਪਦ। ਹੁਣ ਵੀ ਇਹਨਾਂ ਜਿਹੜੇ ਆ ਸਲੋਕ ਰੂਪੀ ਕਮਲਾਂ ਦੇ ਵੱਡੇ ਛੋਟੇ ਪੱਤੇ ਕਿਹੜੇ ਆ, ਦੱਸ ਰਹੇ ਆ ਵੀ ਜੋ ਗੁਰ ਪਦ, ਜਿਹੜੇ ਗੁਰ ਨਾਮ ਹੁੰਦਾ ਵੱਡੇ ਦਾ, ਜਿਹੜੇ ਵੱਡੇ ਵੱਡੇ ਪਦ ਆ ਨਾ ਇਸ ਸਲੋਕਾਂ ਵਿੱਚ ਆਏ, ਵੱਡੇ ਵੱਡੇ ਪਦ ਜਿਹੜੇ ਕਥਨ ਕੀਤੇ ਆ ਇਹਨਾਂ ਸਲੋਕਾਂ ਵਿੱਚ, ਉਹੀ ਇਹਨਾਂ ਸਲੋਕ ਰੂਪੀ ਕਮਲਾਂ ਦੇ ਵੱਡੇ ਦਲ ਕਹੀਏ ਪੱਤਰ ਹਨ। ਗੁਰ ਨਾਮ ਵੱਡੇ ਦਾ, ਦਲ ਨਾਮ ਪੱਤਰ ਦਾ, ਵੀ ਜਿਹੜੇ ਵੱਡੇ ਵੱਡੇ ਪਦ ਉਚਾਰਨ ਕੀਤੇ ਆ ਇਸ ਗ੍ਰੰਥ ਵਿੱਚ ਵੀ ਅਤੇ ਇਹਨਾਂ ਸਲੋਕਾਂ ਵਿੱਚ ਕਵਿਤਾ ਛੰਦਾਂ ਵਿੱਚ, ਇਹੀ ਇਹ ਸਲੋਕ ਰੂਪੀ ਕਮਲਾਂ ਦੇ ਦਲ ਕਹੀਏ ਪੱਤੇ ਆ, ਗੁਰ ਕਹੀਏ ਵੱਡੇ, ਅਤੇ ਲਗ ਪਦ ਜਿਹੜੇ ਛੋਟੇ ਪਦ ਕਥਨ ਕੀਤੇ ਆ ਇਹਨਾਂ ਕਮਲਾਂ ਦੇ, ਛੋਟੇ ਛੋਟੇ ਪਦ ਜਿਹੜੇ ਇਹਨਾਂ ਸਲੋਕਾਂ ਵਿੱਚ ਕਥਨ ਕੀਤੇ ਆ, ਇਹ ਇਹਨਾਂ ਸਲੋਕਾਂ ਰੂਪੀ ਕਮਲਾਂ ਦੇ ਵੱਡੇ ਪਦ, ਵੱਡੇ ਜਿਹੜੇ ਆ, ਜਿਹੜੇ ਛੋਟੇ ਪਦ ਆ, ਅਲੱਗ ਪਦ ਛੋਟੇ ਪਦ ਆ, ਇਹ ਇਹਨਾਂ ਦੇ ਸਲੋਕਾਂ ਦੇ ਦਲ ਕਹੀਏ ਛੋਟੇ ਪੱਤਰ, ਅਲੱਗ ਨਾਮ ਛੋਟੇ ਦਾ ਅਤੇ ਦਲ ਨਾਮ ਪੱਤਰਾਂ ਦਾ, ਵੀ ਛੋਟੇ ਵੱਡੇ ਪਦ ਜਿਹੜੇ ਆ ਇਹੀ ਇਹਨਾਂ ਸਲੋਕ ਰੂਪੀ ਕਮਲਾਂ ਦੇ ਦਾਲ ਕਹੀਏ ਪੱਤਰ ਹਨ, ਪੱਤੇ ਹਨ। ਹੁਣ ਫਿਰ ਪ੍ਰਸ਼ਨ, ਇਹ ਜਿਹੜਾ ਰੁੱਖ ਆਪਣਾ ਫੁੱਲ ਹੁੰਦਾ ਵਾ ਉਹਦੀਆਂ ਤੁਰੀਆਂ ਜਿਹੀਆਂ ਹੁੰਦੀਆਂ ਨਰਮ ਨਰਮ, ਅਤੇ ਉਹ ਇਸ ਫੁੱਲ ਦੀਆਂ ਕਿਹੜੀਆਂ? ਅਤੇ ਦੱਸਦੇ ਹਨ ਅੰਕ ਮਾਤਰਾ ਤਰੀ ਤਰ, ਅੰਕ ਮਾਤਰਾ ਤਰੀ ਤਰ। ਅੰਕ ਨਾਮ ਅੱਖਰ ਦਾ ਹੁੰਦਾ, ਮਾਤਰਾ ਨਾਮ ਮਾਤਰਾ ਦਾ ਹੁੰਦਾ, ਜਿਵੇਂ ਲਾਵਾਂ ਕੰਨਾ ਮਾਤਰਾ ਹੀ ਆ, ਸਿਹਾਰੀ ਵਿਹਾਰੀ। ਅੱਖਰ ਅਤੇ ਮਾਤਰਾ ਜਿਹੜੀਆਂ ਇਹ ਇਹਨਾਂ ਸਲੋਕ ਰੂਪੀ ਕਮਲਾਂ ਫੁੱਲਾਂ ਦੀਆਂ ਤਾਰੀਆਂ ਹਨ। ਤਰੀ ਤਰ, ਤਰ ਨਾਮ ਫੁੱਲ ਦਾ ਅਤੇ ਤਰੀ ਨਾਮ ਤਾਰੀਆਂ ਦਾ। ਉਹ ਕੀ ਹੁੰਦੀਆਂ ਵਾ ਵੀ ਜਿਹੜੇ ਫੁੱਲ ਦੇ ਵਿਚਾਲੇ ਜੋ ਜੋ ਛੋਟੇ ਛੋਟੇ ਧਾਗੇ ਜਿਹੇ ਹੁੰਦੇ ਆ ਨਾ, ਫੁੱਲ ਦੇ ਵਿਚਾਲੇ ਛੋਟੇ ਛੋਟੇ ਧਾਗੇ ਹੁੰਦੇ ਆ, ਅਤੇ ਉਹਨਾਂ ਨੂੰ ਇੱਕ ਪਰਾਗ ਹੁੰਦੀ ਜਿਹੜੀ ਧੂੜੀ ਜਿਹੀ ਹੁੰਦੀ ਹੈ, ਇਹ ਕਮਲ ਫੁੱਲ ਦੇ ਜੇ ਧਾਗੇ ਜਿਹੇ ਹੁੰਦੇ ਪੋਲੇ ਪੋਲੇ, ਇਹ ਫੁੱਲ ਦੇ ਵਿਚਾਲੇ ਜੋ ਛੋਟੇ ਛੋਟੇ ਧਾਗੇ ਹੁੰਦੇ ਆ ਉਹ ਤਾਰੀਆਂ ਹਨ, ਤਰੀਆਂ ਹਨ। ਅੰਕ ਮਾਤਰਾ ਤਰੀ ਤਰ, ਵੀ ਇਸ ਫੁੱਲ ਦੀਆਂ ਤਰੀਆਂ ਕਿਹੜੀਆਂ? ਕਹਿੰਦੇ ਜਿਹੜੇ ਅੰਕ ਅੱਖਰ ਅਤੇ ਮਾਤਰਾ ਵਾ ਇਹ ਇਹਦੀਆਂ ਤਰੀਆਂ ਹਨ, ਇਹ ਇਹਦੇ ਛੋਟੇ ਛੋਟੇ ਧਾਗੇ ਇਹਨਾਂ ਸਲੋਕ ਰੂਪੀ ਕਮਲ ਫੁੱਲਾਂ ਵਿੱਚ ਹਨ। ਡਾਟੇ ਕਾਟੇ ਮੰਦ ਸੰਗ, ਹੁਣ ਫਿਰ ਵੀ ਇਸ ਫੁੱਲ ਦੇ ਜਿਹੜਾ ਕੰਡੇ ਕਿੱਥੇ ਆ? ਕਮਲ ਫੁੱਲ ਦੇ ਵੀ ਕੰਡਾ ਵੀ ਹੁੰਦੇ ਆ। ਕਹਿੰਦੇ ਵੀ ਜੋ ਮੰਦ ਸੰਗ, ਮੰਦੇ ਪੁਰਸ਼ਾਂ ਦਾ ਸੰਗ ਸਾਥ ਆ, ਇਸ ਮੰਦੇ ਪੁਰਸ਼ਾਂ ਦੇ ਸੰਗ ਕਾਰਨ ਵੱਲੋਂ ਜਿਹੜੇ ਜੀਵ ਨੂੰ ਡਾਟੇ ਕੇ ਡਾਟਿਆ ਨਾ, ਤਾੜਿਆ ਹੈ, ਤਾੜਨਾ ਕੀਤੀ ਆ, ਇਹੋ ਹੀ ਇਹਨਾਂ ਫੁੱਲਾਂ, ਇਹ ਇਹਨਾਂ ਫੁੱਲਾਂ ਦੇ ਨਾਲ, ਇਹਨਾਂ ਕਮਲ ਫੁੱਲਾਂ ਨਾਲ ਕਾਟੇ ਕਹੀਏ ਕੰਡੇ ਲੱਗੇ ਹੋਏ ਹਨ। ਅਤੇ ਇੰਦ ਫਿਹਰ ਨਿਸਪੰਦ, ਅਤੇ ਬੁਰੀ ਸੰਗਤ ਰੂਪ ਮੰਦ ਸੰਗ ਭਾਵ ਮੰਦੇ ਦਾ ਸੰਗ, ਜਿਹੜਾ ਇਸ ਰੂਪ ਜਿਹੜਾ ਇੰਦ ਕਹੀਏ ਚੰਦਰਮਾ ਆ, ਇਸ ਚੰਦਰ ਨੂੰ ਹੇਰ ਕਹੀਏ ਵੇਖ ਕੇ ਨਿਸਪੰਦ, ਇਹ ਜਿਹੜੇ ਕੰਬਲ ਆ ਨਿਸਪੰਦ ਕਹੀਏ ਬੰਦ ਹੋ ਜਾਂਦੇ, ਨਿਸਪੰਦ ਭਾਵ ਮਿਟ ਜਾਂਦੇ ਆ ਜਾਂ ਬੰਦ ਹੋ ਜਾਂਦੇ, ਮੂੰਹਦੇ ਜਾਂਦੇ ਹਨ। ਜਿਵੇਂ ਚੰਦਰਮਾ ਨੂੰ ਵੇਖ ਕੇ ਕਮਲ ਫੁੱਲ ਬੰਦ ਹੋ ਜਾਂਦੇ ਆ, ਸੂਰਜ ਵੇਖ ਕੇ ਚੜ੍ਹ ਜਾਂਦੇ ਆ। ਜਿਹੜਾ ਮੰਦਿਆਂ ਦੇ ਸੰਗ ਤੋਂ ਵਰ ਡਾਂਟੇ ਡਾਂਟਿਆ, ਇਹੀ ਇਸ ਫੁੱਲਾਂ ਨੂੰ ਕਾਟੇ ਕੰਡੇ ਲੱਗੇ ਹੋਏ ਆ, ਅਤੇ ਮੰਦਿਆਂ ਦੀ ਸੰਗਤ ਰੂਪੀ ਜਿਹੜਾ ਇੰਦ ਕੀ ਚੰਦਰਮਾ ਆ, ਇਸ ਨੂੰ ਵੇਖ ਕੇ ਇਹ ਸਲੋਕ ਜਿਹੜੇ ਆ ਸਲੋਕ ਰੂਪੀ ਕਮਲ ਨਿਸਪੰਦ ਕੀ ਮਿਟ ਜਾਂਦੇ ਆ, ਤਾਂ ਉਹ ਗਿਆਨ ਨਹੀਂ ਪ੍ਰਗਟ ਕਰਦੇ। ਅਰਕ ਵਿਵੇਕ ਕੇ ਪ੍ਰਕਾਸ਼ ਅਤੇ ਵਿਕਾਸ ਹੈ। ਫਿਰ ਕਹਿੰਦੇ ਅਰਕ ਨਾਮ ਸੂਰਜ ਦਾ, ਵੀ ਊਰਜ ਦੇ ਕੇ ਕਹੀਏ ਊਰਜ ਦੇ, ਜਿਵੇਂ ਪ੍ਰਕਾਸ਼ ਦੇ ਤੇ ਕਹੀਏ ਕਰਕੇ, ਅਤੇ ਕਮਲ ਫੁੱਲ ਜਿਹੜੇ ਵਿਕਾਸ ਕਹੀਏ ਵਿਕਸਿਤ ਹੋ ਜਾਂਦੇ ਆ, ਖਿੜਦੇ ਆ, ਹਾਂਜੀ। ਅਤੇ ਇਹ ਜਿਹੜੇ ਸਲੋਕਾਂ ਰੂਪੀ ਕਮਲ ਵੀ ਕਿੱਦਾਂ ਖਿੜਦੇ ਆ ਦੱਸਦੇ ਹਾਂ। ਅਰਕ ਵਿਵੇਕ ਕੇ, ਜਿਹੜਾ ਵਿਵੇਕ ਨਾ ਵਿਵੇਕ ਆ ਨਾ, ਵਿਵੇਕ ਰੂਪੀ ਅਰਕ ਕਹੀਏ ਸੂਰਜ ਆ, ਉਸ ਦੇ ਪ੍ਰਕਾਸ਼ ਦੇ ਅਤੇ ਕਹੀਏ ਕਰਕੇ ਵਿਕਾਸ ਕਹੀਏ ਖਿੜਦੇ ਆ ਇਹ ਸਲੋਕ ਰੂਪੀ ਕਮਲ। ਇਹ ਬੁਰੀ ਸੰਗ ਪੁਰਸ਼ਾਂ ਦੀ ਸੰਗਤ ਵਿੱਚ ਤਾਂ ਇਹਨਾਂ ਸਲੋਕਾਂ ਦਾ ਜਿਹੜਾ ਵਿਚਾਰ ਆ ਉਹ ਪ੍ਰਗਟ ਨਹੀਂ ਹੋਵੇਗਾ, ਇਹੀ ਕਮਲਾਂ ਦਾ ਇਹਨਾਂ ਦਾ ਫੁੱਲਾਂ ਦਾ ਬੰਦ ਹੋ ਜਾਣਾ, ਹਾਂਜੀ। ਅਤੇ ਵਿਵੇਕ ਰੂਪੀ ਜਿਹੜਾ ਸੂਰਜ ਦੇ ਪ੍ਰਕਾਸ਼ ਕਰਕੇ ਇਹ ਖਿੜ ਪੈਂਦੇ ਆ, ਮਤਲਬ ਵੀ ਵਿਵੇਕੀ ਜਿਹੜੇ ਪੁਰਸ਼ ਆ, ਵਿਵੇਕ ਕਹੀਏ ਵਿਵੇਕੀ ਪੁਰਸ਼ ਆ, ਉਹ ਉਹਨਾਂ ਦੀ ਸੰਗਤ ਕਰਕੇ ਵੈਰਾਗ ਜਿਹੜਾ ਵਾ ਪੂਰਨ ਪੂਰਨ ਇਹਨਾਂ ਸਲੋਕਾਂ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ, ਵੈਰਾਗ ਦੇ ਜਿਹੜੇ ਸਲੋਕ ਇਹਨਾਂ 'ਚੋਂ ਗਿਆਨ ਪ੍ਰਾਪਤ ਹੁੰਦਾ ਹੈ। ਸੌਖਾ ਸਮਝ ਲਿਆ ਨਾ, ਡਾਂਟੇ ਕਾਟੇ ਮੰਦ ਸੰਗ, ਮੰਦਿਆਂ ਦੇ ਸੰਗ ਤੋਂ ਜਿਹੜਾ ਡਾਂਟੇ ਡਾਂਟੇ ਡਾਂਟਿਆ ਇਹ ਕੰਡੇ ਆ, ਅਤੇ ਮੰਦਿਆਂ ਦੇ ਸੰਗ ਰੂਪੀ ਜਿਹੜਾ ਇੰਦ ਕੀ ਚੰਦਰਮਾ ਇਹਨੂੰ ਵੇਖ ਕੇ ਇਹ ਕਮਲ ਇਹ ਸਲੋਕ ਰੂਪੀ ਨਿਸੁਖ ਬੰਦ ਕਹੀਏ ਬੰਦ ਹੋ ਜਾਂਦੇ ਆ। ਅਤੇ ਅਰਕ ਵਿਵੇਕ ਕੇ ਪ੍ਰਕਾਸ਼ ਅਤੇ ਵਿਕਾਸ ਹੈ, ਵਿਵੇਕ ਰੂਪੀ ਜਿਹੜੇ
ਹੈਗੇ ਨਾ ਪੁਰਸ਼, ਉਹ ਕੀ ਅਰਕ ਕੇ ਸੂਰਜ ਦੀ ਨਿਆਈ ਆ, ਅਤੇ ਉਹਨਾਂ ਦੇ ਅੰਦਰੇ ਉਹਨਾਂ ਵਿਵੇਕੀ ਪੁਰਸ਼ਾਂ ਦੇ, ਵਿਵੇਕੀ ਜਿਹੜੇ ਪੁਰਸ਼ ਆ ਸੂਰਜ ਦੇ ਨਿਆਈ ਆ, ਉਹਨਾਂ ਦੇ ਪ੍ਰਕਾਸ਼ ਕਰਕੇ ਇਸ ਲੋਕ ਰੂਪੀ ਕੰਬਲ ਵਿਕਾਸ ਕਹੀਏ ਵਿਕਸਿਤ ਹੁੰਦੇ ਆ, ਖਿੜਦੇ ਹੈ। ਭੋਗੀ ਭੂੰਡ ਭੋਗ ਮਲ ਭੋਗਤ ਨ ਤਜੇ ਪਲ। ਭੋਗੀ ਹੁਣ ਕਹਿੰਦੇ ਭੋਗੀ ਪੁਰਸ਼ ਜਿਹੜੇ ਨਾ ਉਹਦੇ ਭੂੰਡ ਭੂੰਡ ਵਾਂਗ, ਭੂੰਡ ਹੁੰਦੇ ਨਾ ਭੂੰਡ ਸਮਾਨ, ਅਤੇ ਜੋ ਮਲ ਕਹੀਏ ਮਲ ਨੂੰ ਭੋਗਦੇ ਆ, ਭਾਵ ਮਲ ਕਹੀਏ ਗੋਹੇ ਨੂੰ, ਮਲ ਮੈਲਾ ਹੀ ਹੈ ਨਾ ਗੋਹਾ, ਗੋਹੇ ਨੂੰ ਭੋਗ ਕਹੀਏ ਭੋਗਦੇ ਆ ਖਾਂਦੇ ਆ, ਅਤੇ ਅੰਦਰ ਵੀ ਭੋਗੀ ਜਿਹੜੇ ਪੁਰਸ਼ ਆ ਉਹ ਭੂੰਡ ਭੂੰਡ ਦੇ ਸਮਾਨ ਆ, ਅਤੇ ਜੋ ਭੋਗ ਪਦਾਰਥ ਆ ਭੋਗ ਆ, ਅਤੇ ਵਿਸ਼ਿਆਂ ਦੀ ਮਲ ਆ, ਵਿਸ਼ੇ ਭੋਗਾਂ ਰੂਪ ਮਾਲ ਜਿਹੜਾ ਗੋਹਾ ਵਾ ਉਹਨੂੰ ਭੋਗਤ ਭੋਗਦੇ ਆ। ਨਾ ਤਜੇ ਪਲ ਪਾਠ, ਨਾ ਤਜੇ ਪਲ ਨੇ ਪਾਠ ਨਹੀਂ ਨਾ ਆ, ਨਾ ਤਜੇ ਪਲ, ਅਤੇ ਤਜਾ ਪਲ ਮਾਤਰ ਵੀ ਉਹਨੂੰ ਤਜੇ ਵੀ ਤਜਦੇ ਨਹੀਂ ਛੱਡਦੇ ਨਹੀਂ, ਭਾਵ ਵਿਸ਼ੇ ਭੋਗਾਂ ਦਾ ਜਿਹੜੀ ਮੈਲ ਆ ਇਹਨੂੰ ਤਾਂ ਉਹ ਖਾਂਦੇ ਜਿਵੇਂ ਭੂੰਡ ਗੋਹਾ ਖਾਂਦੇ ਆ, ਹਾਂਜੀ, ਅਤੇ ਉਸ ਨੂੰ ਪਲ ਭਾਰ ਵੀ ਇਹ ਛੱਡਦੇ ਨਹੀਂ ਆ। ਭੋਗੀ ਭੂੰਡ ਭੋਗ ਮਲ, ਭੂੰਡ ਜਿਹੜੇ ਆ ਉਹ ਮਲ ਵੀ ਮਲ ਗੋਹਾ ਉਹਨੂੰ ਭੋਗ ਕਹੀਏ ਛਕਦੇ ਆ, ਇਸੇ ਤਰ੍ਹਾਂ ਭੋਗੀ ਜਿਹੜੇ ਭੂੰਡ ਸਮਾਨ ਆ ਅਤੇ ਉਹ ਮਲ ਕਹੀਏ ਕਿ ਵਿਸ਼ੇ ਵਿਸ਼ੇ ਰੂਪੀ ਜਿਹੜੇ ਭੋਗ ਆ ਉਹਨਾਂ ਨੂੰ ਭੋਗ ਭੋਗ ਭੋਗਦੇ ਭੋਗਦੇ ਭੋਗਤ ਕਹੀਏ ਭੋਗਦੇ ਆ ਖਾਂਦੇ ਆ, ਵਿਸ਼ੇ ਰੂਪ ਗੋਹਾ ਮੈਲ ਖਾਂਦੇ ਆ, ਨਾ ਤਜੇ ਪਲ ਦੇ ਪਲ ਮਾਤਰ ਵੀ ਛੱਡਦੇ ਨਹੀਂ, ਨਾ ਉਹਨਾਂ ਦਾ ਛੱਡਣ ਨੂੰ ਜੀ ਕਰਦਾ ਹੈ ਸਾਡੇ ਵਰਗਿਆਂ ਦਾ। ਸੰਤਨ ਕੋ ਮਨ ਅਲ, ਕਹਿੰਦੇ ਵੀ ਸੰਤਨ ਕੋ ਪਾਓ, ਸੰਤਾਂ ਦਾ ਬਹੁਆ 'ਚ ਕਿੱਥੇ, ਸੰਤਾਂ ਦਾ ਮਨ ਜਿਹੜਾ ਉਹ ਅਲ ਕਹੀਏ ਭੋਰੇ ਦੀ ਨਿਆਈ ਆ, ਸੇਵੇ ਸਦਾ ਤਾਸ ਹੈ, ਅਤੇ ਜੋ ਸਦਾ ਹੀ ਕਹਿੰਦੇ ਇਹ ਜਿਹੜੇ ਵਿਰਾਗ ਦਾ ਸੂਚਕ ਹੈ, ਵਿਰਾਗ ਦਾ ਕਥਨ ਕਰਦੇ ਸਲੋਕ ਆ, ਇਹ ਸਲੋਕਾਂ ਰੂਪੀ ਕਮਲਾਂ ਨੂੰ ਸੰਤਾਂ ਦਾ ਮਨ ਰੂਪੀ ਭੋਰਾ ਸਦਾ ਹੀ ਜਿਹੜਾ ਸੇਵੇ ਕਹੀਏ ਸੇਵਦਾ ਹੈ, ਇਹਨਾਂ ਦਾ ਚਿੰਤਨ ਕਰਦਾ, ਇਹਨਾਂ ਨੂੰ ਇਹਨਾਂ ਦੀ ਸੇਵਾ ਕਰਦਾ, ਸਦਾ ਤਾਸ ਹੈ, ਸੇਵੇ ਸਦਾ ਤਾਸ, ਤਾਸ ਕਹੀਏ ਉਸ ਜਾਂ ਉਹਨਾਂ ਸੰਤਨ ਕੋ ਮਨ ਮਨ ਆਲ ਸੇਵ ਸਦਾ ਤਾਸ ਹੈ, ਤਾਸ ਕਹੀਏ ਉਹਨਾਂ ਨੂੰ, ਪਰ ਉਹਨਾਂ ਕਿਹਨਾਂ ਨੂੰ ਜਿਹੜੇ ਵਿਰਾਗ ਦੇ ਸਲੋਕ ਆ, ਇਹ ਵਿਰਾਗ ਰੂਪੀ ਸਲੋਕ ਜਿਹੜੇ ਆ, ਵਿਰਾਗ ਦੇ ਸਲੋਕ ਰੂਪੀ ਕਮਲ ਹੈ, ਇਹਨਾਂ ਨੂੰ ਸਦਾ ਹੀ ਉਹ ਸੇਵੇ ਸੇਵਦੇ ਚਿੰਤਨ ਕਰਦੇ ਆ, ਸੰਤਾਂ ਦਾ ਜਿਹੜਾ ਮਨ ਰੂਪੀ ਭੋੜਾ ਹੈ ਆਲ ਨਾਮ ਭੋਰੇ ਦਾ। ਐਸੋ ਨਰ ਆਖੋ ਸੇਵੇ ਲੋਕੋ ਨਾ ਹੀ ਜਾਹੇ ਆਖੋ, ਗੱਲ ਇੰਨਾ ਕੁਝ ਦੱਸ ਕੇ ਵੀ ਸੰਤ ਐਸੇ ਹੁੰਦੇ ਆ, ਭੋਗੀ ਇਹੋ ਜਿਹੇ ਹੁੰਦੇ ਆ, ਪ੍ਰਮਾਣ ਦੇ ਕੇ ਫਿਰ ਇਹਨਾਂ ਸਲੋਕਾਂ ਦੀ ਸਾਰੀ ਸਲੋਕ ਰੂਪੀ ਕਮਲਾ ਦੀ ਪਰਿਭਾਸ਼ਾ ਦੱਸ ਕੇ ਇੱਥੇ ਭਰਥਰੀ ਜੀ ਨਾ ਗੱਲ ਮੁਕਾਉਂਦੇ ਆ, ਕੀ ਕਹਿੰਦੇ ਆ ਵੀ ਐਸੋ ਨਰ ਜਿਹੜੇ ਇਸ ਤਰ੍ਹਾਂ ਦੇ ਪੁਰਸ਼ ਹਨ ਬਹੁਤ ਸੰਤਾਂ ਵਰਗੇ ਜਿਹਨਾਂ ਦਾ ਮਨ ਰੂਪੀ ਭੋਰਾ ਆ, ਅਤੇ ਇਹਨਾਂ ਸਲੋਕਾਂ ਰੂਪੀ ਕਮਲਾਂ ਨੂੰ ਚਿੰਤਨ ਕਰਦਾ, ਇਹਨਾਂ ਦੇ ਸੇਵਦਾ, ਕਹਿੰਦੇ ਐਸੋ ਨਰ ਇਹੋ ਜਿਹੜੇ ਨਰ ਪੁਰਸ਼ ਆ ਉਹ ਤਾਂ ਮੈਂ ਕਿਤੇ ਵੀ ਆਖੋਂ ਸੇ ਅੱਖਾਂ ਦੇ ਨਾਲ, ਸੇ ਭਾਵ ਨਾਲ ਅੱਖਾਂ ਨਾਲ ਦੇ ਵਿਲੋਕੋ ਨਾ ਹੀ ਭਾਵ ਲੋਕਦਾ ਨਹੀਂ ਵੇਖਦਾ ਨਹੀਂ ਆ ਕਿਤੇ ਵੀ, ਜਾਂ ਹੀ ਆਖੋ ਜਾਂ ਕਹੀ ਜਿਨ੍ਹਾਂ ਨੂੰ ਆਖੋ ਕਹੀ ਆਖਣਾ ਕਰਾਂ, ਇਹਨਾਂ ਸਲੋਕਾਂ ਦਾ ਉਪਦੇਸ਼ ਕਹਿਣਾ ਕਰਾਂ ਕਹਿ ਦੇਵਾਂ, ਨਿਜ ਮਨ ਹੀ ਕੋ ਪਾਖੋ। ਇਸ ਕਾਰਨ ਕਰਕੇ ਨਾ ਮੇਰਾ ਤਾਂ ਇਹਨਾਂ ਲੋਕਾਂ ਨੂੰ ਵੇਖ ਕੇ ਜੀਵ ਨਹੀਂ ਕਰਦਾ, ਜਿਸ ਕਰਕੇ ਮੈਂ ਕੀ ਸਮਝਦਾ ਕਿ ਨਿਜ ਮਨ ਆਪਣੇ ਮਨ ਹੀ ਕੋ ਮਨ ਹੀ ਨੂੰ ਹੀ ਪਾਖੋ ਕਹੀਏ ਕਹਿੰਦਾ ਹਾਂ ਆਖਦਾ ਹਾਂ, ਵਾਕ ਭਾਵ ਨਾਸ ਹੈ, ਆਪਣੇ ਮਨ ਨੂੰ ਹੀ ਇਹ ਜਿਹੜੇ ਬਚਨ ਆ ਭਾਵ ਕਹੀਏ ਸੰਸਾਰ ਦਾ ਜਿਹੜਾ ਡਰ ਆ ਸੰਸਾਰ ਬਾਰੇ ਜੋ ਭਾਵਨਾ, ਸੰਸਾਰ ਦਾ ਡਰ ਕੀ ਆ ਜੰਮਣ ਮਰ ਰੂਪ, ਅਤੇ ਇਸ ਜੰਮਣ ਮਾਰੂ ਪੀਣ ਡਰ ਨੂੰ ਨਾਸ ਕਰਨ ਵਾਲੇ ਬਚਨ ਮੈਂ ਆਪਣੇ ਮਨ ਨੂੰ ਆਖਦਾ ਹਾਂ। ਕਹਿੰਦੇ ਨਿੱਜ ਮਨ ਹੀ ਕੋ ਪਾਖੋ, ਕਹਿੰਦੇ ਵੀ ਇਹੋ ਜਿਹਾ ਜਿਹੜੇ ਪੁਰਸ਼ ਸੰਤਾਂ ਵਰਗਾ ਤਾਂ ਮੈਂ ਵੇਂਦਾ ਨਹੀਂ ਜਿਹਨਾਂ ਨੂੰ ਆਖਾਂ, ਇਸ ਕਰਕੇ ਆਪਣੇ ਮਨ ਨੂੰ ਮੈਂ ਆਖਦਾ ਹਾਂ ਇਹ ਵਾਕ ਇਹ ਬਚਨ ਜੋ ਭਾਵ ਭਾਵ ਭਾਵਨਾ ਜੰਮਣ ਮਰਨ ਦਾ ਭਾਵ ਸੰਸਾਰ ਦਾ ਜੋ ਡਰ ਨਾਸ ਕਰਦੇ ਹੈ, ਭਾਵ ਜੰਮਣ ਮਨ ਦਾ ਨਾਸ ਕਰਦੇ ਹੈ, ਉਹ ਸਲੋਕ ਮੈਂ ਆਪਣੇ ਮਨ ਨੂੰ ਹੀ ਕਹਿੰਦਾ ਸਿੱਖਿਆ ਦੇਣਾ ਵੀ ਕਾਹਨੂੰ ਕਿਸੇ ਨੂੰ ਸਮਝਾਉਣਾ, ਆਪਣੀ ਜਿਹੜੀ ਅਕਲ ਆ ਉਹ ਆਪਣੇ ਕੋਲ ਹੀ ਰੱਖੀਏ, ਆਪਣੇ ਮਨ ਨੂੰ ਦਈਏ। ਸਰ ਉੱਤਮ ਭਗਤੇ ਦੀ ਨਿਸ਼ਾਨੀ ਆ ਵੀ ਉਹ ਆਪਣੇ ਮਨ ਨੂੰ ਹੀ ਕਹਿੰਦਾ ਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੇਖੋ ਕਿਵੇਂ ਰੇ ਮਨ ਕੌਣ ਕਮਤ ਤੈ ਲੀਨੀ, ਇਹ ਪਰ ਇਹ ਉੱਤਮ ਭਗਤੇ ਦੀ ਜਿਹੜੀ ਕਥਾ ਹੈ, ਨਹੀਂ ਤਾਂ ਸਾਡੇ ਵਰਗੇ ਤਾਂ ਦੂਜਿਆਂ ਨੂੰ ਹੀ ਤਾੜ ਤਾੜ ਕੇ ਸਮਝਾਉਣਾ ਚਾਹੁੰਦੇ, ਆਪ ਨਹੀਂ ਸਮਝਣਾ ਹੁੰਦਾ। ਇਹ ਬੜੀ ਵੱਡੀ ਗੱਲ ਕਹੇ ਆਪਣੇ ਆਪ ਨੂੰ ਕਹਿ ਕੇ ਅਤੇ ਸਿੱਖਿਆ ਦੇਣੀ। ਹਾਂਜੀ ਦੋਹਰਾ ਸਰੋਤ ਵਗਤਾ ਭੁਗਤਾ ਅਵਨ ਅਗਲਾ ਛੰਦ ਜਿਹੜਾ ਉਚਾਰਦੇ ਆ ਸਰੋਤ ਵਗਤਾ ਭੁਗਤਾ ਅਵਨ, ਇੱਥੇ ਓਵਨ ਪਾਠ ਲਿਖਿਆ ਕਿੱਦਾਂ ਐੜੇ ਨੂੰ ਹੋੜਾ ਲਾ ਕੇ, ਅਤੇ ਐੜੇ ਨੂੰ ਹੋੜਾ ਤਾਂ ਕਦੀ ਲੱਗਦਾ ਹੀ ਨਹੀਂ, ਇਹਦੇ ਮਹਾਰਨੀ 'ਚ ਵੀ ਆਉਂਦਾ ਵੀ ਐੜੇ ਨੂੰ ਹੋੜਾ ਨਹੀਂ ਗਾ, ਊੜੇ ਨੂੰ ਹੋੜਾ ਵਾ, ਐੜੇ ਨੂੰ ਹੋੜੇ ਦੀ ਮਾਤਰਾ ਲੱਗਦੀ ਹੈ, ਇਸ ਕਰਕੇ ਅਤੇ ਓਵਨ ਦਾ ਅਰਥ ਕੋਈ ਬਣਦਾ ਵੀ ਨਹੀਂ ਆ। ਇਹ ਪਾਠ ਸੋਧ ਲੈਣਾ ਭਾਵ ਐੜਾ ਵਾਹਵਾ ਨਾਨੇ ਸਿਆਰੀ ਭਾਵ ਅਵਨ, ਅਤੇ ਅਵਨ ਦਾ ਅਰਥ ਹੁੰਦਾ ਧਰਤੀ। ਸਰੋਤ ਵਗਤਾ ਭੁਗਤਾ ਅਵਨ ਬਹੁਰ ਇਤਰ ਬਿਲੋਕ, ਦੋਹਰਾ ਉਚਾਰਦੇ ਹੋਏ ਬਹੁਰ ਇਤਰ ਬਹੁਲੋਕ, ਇੱਥੇ ਬਿਲੋਕ ਲਿਖਿਆ ਪਾਠ, ਕਿਤੇ ਬਹੁਤ ਲੋਕ ਲਿਖਿਆ ਹੋਇਆ, ਬਿਲੋਕ ਪਾਠ ਹੀ ਠੀਕ ਹੈ। ਸਰੋਤ ਵਗਤਾ ਭੁਗਤ ਅਵਨ, ਕਹਿੰਦੇ ਵੀ ਅਨੇਕਾਂ ਹੀ ਵੇਦ ਵਗਤਾ ਪੰਡਿਤ ਹਨ, ਸੁਰਤ ਸਰੋਤ ਨਾਮ ਵੇਦਾਂ ਦਾ ਹੁੰਦਾ, ਸੁਰਤੀਆਂ ਦਾ ਵੇਦਾਂ ਦਾ, ਅਤੇ ਵਗਤਾ ਵੇਦਾਂ ਨੂੰ ਕਥਨ ਕਰਨ ਵਾਲਾ ਵਗਤਾ ਪੰਡਿਤ, ਅਨੇਕਾਂ ਹੀ ਕਹਿੰਦੇ ਸਰੋਤ ਵਗਤਾ ਭਾਵ ਵੇਦ ਵਗਤਾ ਹਨ ਪੰਡਿਤ ਲੋਕ ਹਨ, ਅਤੇ ਭੁਗਤਾ ਅਵਨ ਅਤੇ ਔਨ ਨਾਮ ਧਰਤੀ ਦਾ, ਅਤੇ ਕਹਿੰਦੇ ਅਨੇਕਾਂ ਹੀ ਧਰਤੀ ਨੂੰ ਭੁਗਤਾ ਕਹੀਏ ਭੋਗਣ ਵਾਲੇ ਹਨ, ਕੌਣ ਰਾਜੇ ਲੋਕ। ਬਹੁਰ ਇਧਰ ਬਿਲੋਕ, ਅਤੇ ਬਹੁਰ ਕਹੀਏ ਮੁੜ, ਇਧਰ ਕਹੀਏ ਹੋਰ ਹੋਰ ਵੀ, ਬਿਲੋਕ ਕਹੀਏ ਵੇਖੇ ਜਾਂਦੇ, ਵੇਖੀ ਦੇ ਆ ਜਾਂ ਵੇਖੇ ਜਾਂਦੇ ਹਨ, ਤਿੰਨ ਹੈ ਬਿਲੋਕ ਨਾ ਸਕੈ ਬਹੁਰ ਇਧਰ ਬਿਲੋਕ, ਬਹੁਰ ਮੋੜ ਕਹੀਏ ਬਹੁਤ, ਇਧਰ ਕਹੀਏ ਬਹੁਰ ਕਹੀਏ ਮੁੜ, ਇਧਰ ਕਹੀਏ ਹੋਰ ਵੀ, ਬੇਅੰਤ ਬੇਅੰਤੀ ਬਿਲੋਕ ਕਹੀਏ ਵੇਖੇ ਜਾਂਦੇ, ਤਿੰਨ ਹੈ ਬਿਲੋਕ ਨਾ ਸਕੈ ਪਰ ਤਿੰਨ ਹੈ ਕਹੀਏ ਉਹਨਾਂ ਜੋ ਉੱਪਰ ਕਹਿੰਦੇ ਮੈਂ ਦੱਸ ਆਇਆ ਸਲੋਕ, ਉਹਨਾਂ ਸਲੋਕਾਂ ਰੂਪ ਸੁੰਦਰ ਕਮਲ ਫੁੱਲਾਂ ਨੂੰ ਤਿੰਨ ਹੈ ਬਿਲੋਕ ਨਾ ਸਕੇ, ਤਿੰਨ ਹੈ ਕਹੀਏ ਉਹਨਾਂ ਨੂੰ ਬਿਲੋਕ ਕਹੀਏ ਵੇਖ ਨਹੀਂ ਸਕਦੇ, ਤਿੰਨ ਸੁਭਗ ਸਰੋਜ ਸਲੋਕ, ਸੁਭਗ ਕਹੀਏ ਸੁੰਦਰ, ਸਰੋਜ ਕਹੀਏ ਕਮਲ ਫੁੱਲ, ਸਲੋਕ ਕਹੀਏ ਸਲੋਕ, ਸਰੋਜ ਭਾਵ ਕਮਲ ਫੁੱਲ, ਜੋ ਸੁੰਦਰ ਕਮਲ ਫੁੱਲ ਆ ਨਾ ਸਲੋਕ ਰੂਪ, ਇਹਨਾਂ ਨੂੰ ਸਾਰੇ ਨਹੀਂ ਵੇਖ ਸਕਦੇ, ਕਿਉਂ ਅੱਗੇ ਕਾਰਨ ਵੀ ਦੱਸਣਗੇ ਕਿਉਂ ਨਹੀਂ ਵੇਖ ਸਕਦੇ ਸਾਰੇ। ਇਹ ਦੁਨੀਆਂ ਦੇ ਬੜੇ ਪੰਡਿਤ ਆ, ਬੜੇ ਵਿਦਵਾਨ ਆ, ਸੁਰਤੀਆਂ ਦੇ ਵਗਤਾ ਪੰਡਿਤ ਜਨ ਬਹੁਤ ਆ, ਪ੍ਰਥਵੀ ਭੋਗਣ ਵਾਲੇ ਰਾਜੇ ਬਹੁਤ ਆ, ਫਿਰ ਬਹੁਰ ਕਹੀਏ ਬਹੁ ਮੁੜ ਜਿਹੜੇ ਆ, ਇੱਧਰ ਕਹੀਏ ਹੋਰ ਵੀ ਬਿਲੋ ਕਹੀਏ ਵੇਖੀਦੇ ਆ, ਅਤੇ ਤਿੰਨ ਹੈ ਬਲੋਕ ਨਾ ਸਕਿਆ ਹੈ। ਤਿੰਨ ਹੈ ਕਹੀਏ ਵੀ ਉਹ ਜਿਹੜੇ ਸ੍ਰੇਸ਼ਟ ਜੋ ਕਵਲ ਰੂਪ ਸਲੋਕ ਆ ਤਿੰਨਾਂ ਨੂੰ ਦੇਖ ਨਹੀਂ ਸਕਦੇ ਇਹ ਤਿੰਨੇ ਹੀ। ਤਿੰਨੇ ਵੀ ਲੋਕ ਨਾ ਸਕਿਆ ਹੈ ਤਿੰਨ ਸੁਭਕ ਸਰੋਜ ਸਲੋਕ। ਤਿੰਨ ਦਾ ਅਰਥ ਇੱਥੇ ਤਿੰਨ ਹੈ ਅਰਥ ਤਿੰਨ ਅਗਰਦੇ ਆ ਭਾਵ ਸੁਰਤੀਆਂ ਦੇ ਵਗਤਾ ਇੱਕ ਭੁਗਤਾ ਧਰਤੀ ਦੇ ਰਾਜੇ ਭੋਗਣ ਵਾਲੇ ਦੋ ਅਤੇ ਹੋਰ ਲੋਕ ਤਿੰਨੇ ਵੀ ਲੋਕ ਨਾ ਸਕਿਆ ਭਾਵ ਤਿੰਨੇ ਵੀ ਲੋਕ ਨਹੀਂ ਸਕਦੇ ਤਿੰਨੇ ਭਾਵ ਲੋਕ ਕਹੀਏ ਵੇਖ ਨਹੀਂ ਸਕਦੇ ਕਿਹਨੂੰ ਤਿੰਨ ਸੁਭਕ ਸਰੋਜ ਸਲੋਕ ਤਿੰਨ ਕਹੀਏ ਉਹਨਾਂ ਸੁਭਕ ਕਹੀਏ ਸੁੰਦਰ ਸਰੋਜ ਕਹੀਏ ਕਮਲ ਰੂਪੀ ਸਲੋਕਾਂ ਕਮਲ ਰੂਪੀ ਸੋਹਣੇ ਸਲੋਕਾਂ ਨੂੰ ਇਹ ਤਿੰਨੇ ਲੋਕ ਨਹੀਂ ਵੇਖ ਸਕਦੇ ਭਾਵੇਂ ਕਿ ਦੁਨੀਆਂ ਦੇ ਬਹੁਤ ਵੱਸਦੇ ਆ ਉਹ ਦੱਸਣਗੇ ਕਿਉਂ ਨਹੀਂ ਵੱਸਦੇ ਕਿਉਂ ਨਹੀਂ ਦੇਖ ਸਕਦੇ ਇਹ ਵੀ ਨਾਲ ਅਗਲੇ ਦੌਰੇ 'ਚ ਉਹ ਦੱਸਣਗੇ। ਥੋੜ੍ਹਾ ਪਾਠਾਂ 'ਚ ਹੇਰ ਫੇਰ ਆ ਸਰੁੱਤ ਵਗਤਾ ਭੁਗਤਾ ਅਵਨ ਬਾਹਰ ਇੱਧਰ ਬਿਲੋਕ ਆਪਾਂ ਅਰਥ ਕੀਤਾ ਨਾ ਵੀ ਬਾਹਰ ਕਹੀਏ ਮੁੜ ਇੱਧਰ ਕਹੀਏ ਹੋਰ ਅਤੇ ਬਿਲੋਕ ਕਹੀਏ ਵੇਖੀਦੇ ਆ ਹੋਰ ਵੀ ਬਹੁਤ ਵੇਖੀਦੇ ਹਾਂਜੀ ਅਤੇ ਹੋਰ ਵੀ ਇੱਕ ਪਾਠ ਆ ਸਰੁੱਤ ਵਗਤਾ ਭੁਗਤਾ ਅਵਨ ਸੁਰਤੀਆਂ ਦੇ ਵਗਤਾ ਪੰਡਿਤ ਲੋਕ ਅਤੇ ਅਵਨ ਕਹੀ ਧਰਤੀ ਦੇ ਭੁਗਤਾ ਕਹੀ ਭੋਗਣ ਵਾਲੇ ਰਾਜੇ ਅਤੇ ਬਾਹਰ ਇੱਧਰ ਬਹੁ ਲੋਕ ਬਾਹਰ ਕਹੀਏ ਮੁੜ ਇਸ ਤੋਂ ਇੱਧਰ ਕਹੀਏ ਹੋਰ ਵੀ ਬਹੁ ਲੋਕ ਕਹੀਏ ਬਹੁਤ ਲੋਕ ਬਿਲੋਕ ਦੀ ਥਾਂ ਬਹੁ ਲੋਕ ਪਾਠ ਵੀ ਹੈ ਵੀ ਹੋਰ ਵੀ ਇਹ ਬਾਹਰ ਕਹੀਏ ਪੁਨਾ ਜਾਂ ਮੁੜ ਜਾਂ ਫਿਰ ਹੋਰ ਜੋ ਇੱਧਰ ਕਹੀਏ ਹੋਰ ਜੋ ਬਹੁ ਲੋਕ ਕਹੀ ਬਹੁਤ ਲੋਕ ਹੈ ਜਾਂ ਬਹੁਤ ਪ੍ਰਕਾਰ ਦੇ ਜਿਹੜੇ ਹੋਰ ਵੀ ਲੋਕ ਜੀਵ ਹਨ ਤਿੰਨੇ ਵੀ ਲੋਕ ਨਾ ਸਕੇ ਤਿੰਨੇ ਕਹੀਏ ਇਹ ਤਿੰਨੇ ਦਾ ਅਰਥ ਇਹ ਵੀ ਹੁੰਦਾ ਵੀ ਉਹਨਾਂ ਨੂੰ ਵੇਖ ਨਹੀਂ ਸਕਦੇ ਤਿੰਨ ਸੁਭਗ ਸਰੋਜ ਸਲੋਕ ਤਿੰਨ ਕਹੀਏ ਇਹ ਤਿੰਨੇ ਹੀ ਸੁਭਗ ਕਹੀਏ ਸੁੰਦਰ ਜਿਹੜੇ ਸਰੋਜ ਸਰੋਜ ਕਹੀਏ ਕਮਲ ਫੁੱਲ ਕਮਲ ਕਮਲ ਫੁੱਲ ਰੂਪੀ ਸਲੋਕ ਹੀ ਸਲੋਕਾਂ ਇਹ ਤਿੰਨੇ ਦਾ ਅਰਥ ਜਿਹੜਾ ਆਇਆ ਨਾ ਤਿੰਨੇ ਵਿਲੋਕ ਨਾ ਸਕੇ ਭਾਵ ਤਿੰਨੇ ਹੀ ਵਿਲੋਕ ਕਹੀਏ ਵੇਖ ਨਹੀਂ ਸਕਦੇ ਤਿੰਨੇ ਦਾ ਅਰਥ ਇੱਥੇ ਤਿੰਨ ਵੀ ਲੱਗ ਸਕਦਾ ਅਗਲੇ ਤਿੰਨ ਦੇ ਲਾ ਲਓ ਭਾਵੇਂ ਇੱਥੇ ਲਾ ਲਓ ਤਿੰਨੇ ਵਿਲੋਕ ਨਾ ਸਕਿਆ ਭਾਵ ਤਿੰਨੇ ਹੀ ਵੇਖ ਨਹੀਂ ਸਕਦੇ ਤਿੰਨ ਕਹੀਏ ਉਹਨਾਂ ਨੂੰ ਉਹਨਾਂ ਸੁਭਗ ਕਹੀਏ ਸੁੰਦਰ ਸਰੋਜ ਕਹੀਏ ਕਮਲ ਕਮਲ ਰੂਪੀ ਸਲੋਕ ਕਹੀਏ ਸਲੋਕਾਂ ਠੀਕ ਆ ਜੀ ਦੋਹਰਾ ਤਿੰਨ ਕੇ ਅਨ ਅਧਿਕਾਰ ਕੋ ਵੀ ਕਿਉਂ ਨਹੀਂ ਦੇਖ ਸਕਦੇ ਇਸ ਵਿੱਚ ਕੀ ਕਾਰਨ ਤਿੰਨ ਕੇ ਅਨ ਅਧਿਕਾਰ ਕੋ ਤਿੰਨ ਕੇ ਕਹੀਏ ਉਹਨਾਂ ਸਭਨਾ ਤਿੰਨ ਕੇ ਕਹੀਏ ਉਹਨਾਂ ਸਾਰਿਆਂ ਦੇ ਅਨ ਅਧਿਕਾਰ ਕੋ ਅਨ ਕਹੀਏ ਅਨ ਅਧਿਕਾਰ ਨੂੰ ਕਰਕੇ ਪ੍ਰਗਟ ਬਹੋਰ ਪ੍ਰਗਟ ਕਰਕੇ ਨਾ ਇਹ ਬਹੋਰ ਫਿਰ ਸ੍ਰੀ ਹਰ ਭਰਤ ਸੋਚੇਤ ਪ੍ਰਤ ਸ੍ਰੀ ਜਿਹੜੇ ਸ਼੍ਰੋਮਣੀ ਭਰਤ ਹਰੀ ਜੀ ਆ ਭਰਤ ਹਰੀ ਜੀ ਆ ਸੋ ਚਿੱਤ ਪ੍ਰਤ ਆਪਣੇ ਚਿੱਤ ਦੇ ਪ੍ਰਤੀ ਪੰਥ ਸੋ ਬਚਨ ਨਿਚੋਰ ਅਤੇ ਇਹ ਜਿਹੜੇ ਬਚਨ ਆ ਸੇ ਨਿਚੋਰ ਕਹੀਏ ਸਿਧਾਂਤ ਰੂਪ ਉਹਨਾਂ ਬਚਨਾਂ ਨੂੰ ਪੰਥ ਕਹੀਏ ਕਹਿੰਦੇ ਹਨ ਦੋਹਰੇ 'ਚ ਕੀ ਦੱਸਿਆ ਵਾ ਪਹਿਲਾਂ ਦੱਸਤਾ ਵੀ ਤਿੰਨ ਲੋਕ ਇਹਨਾਂ ਸੁੰਦਰ ਕਮਲ ਫੁੱਲਾਂ ਨੂੰ ਸਲੋਕ ਰੂਪੀ ਕਮਲ ਫੁੱਲਾਂ ਨੂੰ ਵੇਖ ਨਹੀਂ ਸਕਦੇ ਅਤੇ ਅਗਲਾ ਦੋਹਰਾ ਲਿਖਿਆ ਵੀ ਤਿੰਨ ਕੇ ਅਨ ਅਧਿਕਾਰ ਕੋ ਭਾਵ ਇਹ ਜਿਹੜੇ ਤਿੰਨੇ ਲੋਕ ਆ ਨਾ ਇਹਨਾਂ ਦੇ ਭਾਵ ਇਹਨਾਂ ਸਭਨਾ ਦੇ ਅਨ ਅਧਿਕਾਰ ਪੁਣੇ ਨੂੰ ਵੀ ਅਧਿਕਾਰੀ ਨਹੀਂ ਹੈਗੇ ਇਹਨਾਂ ਨੂੰ ਕਹਿਣਾ ਕੀ ਆ ਅਨ ਅਧਿਕਾਰੀ ਪੁਣੇ ਨੂੰ ਕਰਕੇ ਪ੍ਰਗਟ ਕਰਕੇ ਬਹੁਤ ਕਹੀਏ ਫਿਰ ਜਾਂ ਮੁੜ ਸ੍ਰੀ ਹਰ ਭਰਤ ਸੋ ਚੇਤ ਪ੍ਰਾਤ ਸ੍ਰੀ ਹਰੀ ਭਰਤ ਭਰਤ ਹਰੀ ਜੀ ਜਿਹੜੇ ਆਪਣੇ ਚਿੱਤ ਦੇ ਪ੍ਰਤੀ ਹਾਂਜੀ ਭਾਨਤ ਸੋ ਬਚਨ ਚੋਰ ਅਤੇ ਇਹਨਾਂ ਦਾ ਅੰਧਕਾਰ ਪ੍ਰਗਟ ਕਰਕੇ ਫਿਰ ਭਰਤ ਹਰੀ ਜੀ ਆਪਣੇ ਚਿੱਤ ਦੇ ਪ੍ਰਤੀ ਭਾਨਤ ਸੋ ਬਚਨ ਨਿਚੋਰ ਜਿਹੜੇ ਨਿਚੋਰ ਸਿਧਾਂਤ ਰੂਪੀ ਬਚਨ ਆ ਉਹਨਾਂ ਬਚਨਾਂ ਨੂੰ ਪੰਥ ਕਹੀਏ ਕਹਿੰਦੇ ਹਨ। ਪਹਿਲਾਂ ਇਹਨਾਂ ਬਾਰੇ ਦੱਸਣਗੇ ਗੱਲ ਕੀ ਹੈ ਕਾਰਨ ਕੀ ਹੈ ਕਿਉਂ ਨਹੀਂ ਆਪਾਂ ਇਹਨਾਂ ਬਾਰੇ ਕਹਿੰਦੇ ਵੀ ਇਹਨਾਂ ਨੂੰ ਕਿਉਂ ਨਹੀਂ ਆਪਾਂ ਅਧਿਕਾਰੀ ਮੰਨਦੇ? ਕਾਰਨ ਕੀ ਹੈ? ਕਬਿਤ ਗ੍ਰੰਥ ਨ ਕਿ ਗਿਆ ਤੇ ਮਾਤੇ ਮਤ ਸਰ ਕੀਚ ਬੀਚ। ਗ੍ਰੰਥਨ ਕੇ ਗਿਆ ਤੇ ਗਿਆਤੇ ਨਾਮ ਹੁੰਦਾ ਜਾਣਨ ਦਾ, ਜਾਣਨ ਵਾਲੇ, ਗ੍ਰੰਥਾਂ ਦੇ ਜਾਣਨ ਵਾਲੇ। ਮਾਤੇ ਮਤ ਸਰ ਕੀਚ ਬੀਚ, ਕਹਿੰਦੇ ਮਾਤੇ ਐ ਮਸਤ ਆ। ਇਹਦੇ ਵਿੱਚ ਮਤਸਰ ਕਹੀਏ ਈਰਖਾ, ਮਤਸਰ ਕਹੀਏ ਰਾਗ ਦਵੈਸ਼। ਇੱਕ ਹੁੰਦੀ ਬਾਹਰੀ ਈਰਖਾ, ਇੱਕ ਹੁੰਦੀ ਅੰਦਰਲੀ ਈਰਖਾ। ਇੱਕ ਅਸੂਆ, ਇੱਕ ਮਤਸਰ। ਇਹ ਮਤਸਰ ਮਤਲਬ ਈਰਖਾ ਹੀ ਹੁੰਦੀ, ਅਸੂਆ ਵੀ ਈਰਖਾ ਹੀ ਹੁੰਦੀ ਆ। ਮਸਤ ਆ ਮਤਸਰ ਕਹੀਏ ਈਰਖਾ ਦੇ, ਕੀਚ ਕਹੀਏ ਕੀਚੜ ਦੇ, ਚਿੱਕੜ ਦੇ ਬੀਚ ਕਹੀਏ ਵਿੱਚ। ਵੀ ਜੋ ਗ੍ਰੰਥਾਂ ਦੇ ਗਿਆਤੇ ਨਾ, ਗ੍ਰੰਥਾਂ ਨੂੰ ਜਾਣਨ ਵਾਲੇ ਆ, ਗ੍ਰੰਥਾਂ ਦੇ ਗਿਆਨ ਜਾਣਨ ਵਾਲੇ ਆ। ਭਰਥਰੀ ਕਹਿੰਦੇ ਵੀ ਉਹ ਤੇ ਈਰਖਾ ਦੇ ਚਿੱਕੜ ਵਿੱਚ ਫਸੇ ਹੋਏ ਆ। ਧਰਾ ਨਾਥ ਮਦ ਸਾਥ ਭਰੇ ਦਰ ਸਾਧ ਹੈ। ਧਰਾ ਨਾਥ ਕਹੀਏ ਧਰਾ, ਧਰਤੀ ਦੇ ਨਾਥ ਮਾਲਕ ਜੋ ਭਾਵ ਰਾਜੀ ਲੋਕ ਆ, ਉਹਦੇ ਧਨ ਆਦਿਕ ਦੇ ਪੈਸੇ ਧੇਲੇ ਦੇ ਮਦ ਕਹੀਏ ਹੰਕਾਰ ਦੇ ਸਾਥ ਨਾਲ ਭਰੇ ਦਰ ਸਾਥ ਕਹੀਏ ਦਿਸਦੇ ਹਨ, ਦਿਸਦੇ ਹੈ, ਦਿਸਦੇ ਹਨ। ਦੁਖਨ ਚ ਮੋਰੇ ਮੋਰੇ ਭੂਖਨ ਸਿਪਾਖਨ ਕੋ। ਅਤੇ ਪੰਡਿਤ ਲੋਕ ਈਰਖਾ ਦੇ ਵਾਸ ਹੋ ਕੇ ਕਹਿੰਦੇ ਹੈ ਮੇਰੇ ਜਿਹੜੇ ਇਹ ਬਚਨ ਆ ਕਥਨ ਕੀਤੇ ਹੋਏ ਗਹਿਣਿਆਂ ਵਰਗੇ ਸਾਰੇ ਸ੍ਰੇਸ਼ਟ ਬਚਨਾਂ ਵਿੱਚ ਦੂਸ਼ਣ ਦੋਸ਼ ਚਮੇਰੋ ਕਹੀਏ ਚਮੇੜ ਦੇਂਦੇ। ਦੁਖਨ ਚਮੋਰੇ ਕਹਿੰਦੇ ਦੁਖਨ ਭਾਵ ਦੂਸ਼ਣ ਚਮੋਰੇ ਕਹੀ ਚਮੇੜ ਦਿੰਦੇ ਆ। ਮੋਰੇ ਭੂਖਣ ਸੇ ਮੇਰੇ ਕਹਿੰਦੇ ਜਿਹੜੇ ਭੂਖਣ ਗਹਿਣੇ ਦੇ ਸੇ ਕਹੀਏ ਵਰਗੇ, ਪਾਖਣ ਕਹੀਏ ਜਿਹੜੇ ਕਥਨ ਕਥਨ ਆ ਜਾਂ ਬਚਨ ਆ, ਉਹ ਉਹਨਾਂ ਬਚਨਾਂ ਨੂੰ ਪਾਖਣ ਕੋ ਮੇਰੇ ਕਹਿੰਦੇ ਕਥਨ ਕੀਤੇ ਨੂੰ ਨਾ ਮੋਰੇ ਕਹੀਏ ਮੇਰੇ, ਪਾਖਣ ਕੋ ਕਹੀਏ ਕਥਨ ਨੂੰ ਜਾਂ ਮੇਰੇ ਬਚਨਾਂ ਨੂੰ। ਜੋ ਭੂਖਣ ਸੇ ਭਾਵ ਗਹਿਣਿਆਂ ਵਰਗੇ, ਉਹਦੇ ਵਿੱਚ ਦੁਖਣ ਦੋਸ਼ ਜਿਹੜੇ ਚਮੋਰੇ ਕਹੇ ਚਮੇੜ ਦਿੰਦੇ ਆ ਕੌਣ? ਜਿਹੜੇ ਗ੍ਰੰਥਾਂ ਦੇ ਗਿਆ ਤੇ ਪੰਡਿਤ ਲੋਕ ਬਣੇ ਫਿਰਦੇ ਆ। ਹਾਂਜੀ, ਪੰਡਿਤ ਅੱਗੇ ਜਾਂਦਾ ਪੰਡਿਤ ਭੂਪਾਲ। ਦੁਖਣ ਚਮੋਰੇ ਮੋਰੇ ਭੂਖਣ ਸੇ ਭਾਖਣ ਕੋ, ਇੱਥੇ ਵਿਸ਼ਰਾਮ ਆ। ਅਤੇ ਅਗਲੇ ਬਣੇ ਪੰਡਿਤ ਸ਼ਬਦ ਆ ਜਾਂਦਾ, ਪਰ ਪੰਡਿਤਾਂ ਨੂੰ ਉਹ ਕਹਿ ਰਹੇ ਆ। ਪੰਡਿਤ ਭੂਪਾਲ ਤੋਂ ਨਾ ਸੁਣੇ ਮੇਰੀ ਦੁਖੀ ਮੂਡ ਦੀਨ ਤੇ। ਪੰਡਿਤਾਂ ਦਾ ਅਰਥ ਕਰ ਦਿੱਤਾ ਆਪਾਂ ਉੱਧਰ। ਹੁਣ ਭੂਪਾਲ ਭਾਵ ਰਾਜੇ ਲੋਕ, ਧਰਤੀ ਨੂੰ ਪਾਲਣ ਵਾਲੇ। ਕਹਿੰਦੇ ਧਰਤੀ ਨੂੰ ਪਾਲਣ ਵਾਲੇ ਆ ਨਾ ਜਿਹੜੇ ਭਾਵ ਰਾਜੇ ਆ। ਕਹਿੰਦੇ ਰਾਜੇ ਲੋਕ ਤਾਂ ਮੇਰੀ ਗੱਲ ਸੁਣਦੇ ਵੀ ਨਹੀਂ, ਇੱਧਰ ਧਿਆਨ ਹੀ ਨਹੀਂ ਦਿੰਦੇ, ਤੋ ਨਾ ਸੁਣੇ ਮੇਰੀ। ਕਹਿੰਦੇ ਉਹ ਰਾਜੇ ਤਾਂ ਮੇਰੀ ਸੁਣਦੇ ਵੀ ਨਹੀਂ ਹੈ। ਦੁਖੀ ਮੂਡ ਦੀਨ ਤੇ ਇਹਨਾਂ ਤੋਂ ਬਿਨਾਂ ਜਿਹੜੇ ਹੋਰ ਆ ਜਿੰਨੇ ਵੀ ਜੀਵ ਆ, ਕਹਿੰਦੇ ਉਹ ਤਾਂ ਸਾਰੇ ਹੀ ਸਾਰੇ ਦੇ ਸਾਰੇ ਦੁਖੀ ਮੂਡ ਮੂਰਖਿਆ ਅਤੇ ਦੀਣੇ। ਭਾਵ ਰਾਜੇ ਅਤੇ ਪੰਡਿਤ ਲੋਕ ਦੇ ਇਹੋ ਜਿਹਾ ਕੰਮ ਕਰਦੇ, ਰਾਜੇ ਸੁਣਦੇ ਨਹੀਂ ਆ ਅਤੇ ਗ੍ਰੰਥਾਂ ਦੇ ਗਿਆ ਤੇ ਦੂਸ਼ਣ ਕੱਢੀ ਜਾਂਦੇ, ਕਵਿਤਾ ਸਹੀ ਨਹੀਂ ਆ। ਅਤੇ ਜਿਹੜੇ ਦੁਖੀ ਆ ਬਹੁਤ ਕੁਝ ਕਹਿੰਦੇ, ਦੁਖੀ ਲੋਕ ਆ ਕੁਝ, ਮੂੜ ਗਏ ਮੂਰਖ ਲੋਕ ਆ ਅਤੇ ਕੁਝ ਦੀਨ ਲੋਕ ਆ। ਅਤੇ ਇਹਦੇ ਦਾ ਅਰਥ ਕਰਨਾ ਹੋਰ ਭੂਪਾਲ ਲੋਕ ਅਤੇ ਕਈ ਪਾਠ ਵਿਦਵਾਨਾਂ ਨੇ, ਨਿਰਮਲੇ ਸੰਤਾਂ ਨੇ ਇੱਦਾਂ ਦੱਸਿਆ ਵਾ ਵੀ ਦੁਖਣ ਚ ਮੋਰੇ ਮੋਰੇ ਭੂਖਣ ਸੁਭਾਖਣ ਕੋ। ਪੰਡਿਤ ਭੂਪਾਲ ਤੋਂ ਨਾ ਸੁਣੇ ਮੇਰੀ ਬਾਤ ਹੈ ਵੀ ਜਿਹੜੇ ਪੰਡਿਤ ਲੋਕ ਆ ਨਾ, ਕਹਿੰਦੇ ਆ ਵੀ ਉਹਦੇ ਜਿਹੜੀ ਵੀ ਮੇਰੀ ਜਿਹੜੀ ਕਵਿਤਾ ਆ ਕਥਨ ਕੀਤੀ ਉਹ 'ਚ ਤਾਂ ਦੋਸ਼ 'ਚ ਮੋੜ ਦਿੰਦੇ ਆ ਜਿਹੜੀ ਮੋਰੇ ਭੂਖਣ ਸੋ ਭਾਖਣ ਕੋ, ਭੂਖਣ ਸੇ ਗਹਿਣਿਆਂ ਵਰਗੇ ਜਿਹੜੇ ਮੇਰੇ ਬਚਨ ਆ ਉਹਨਾਂ ਵਿੱਚ ਦੁਖਣ ਚਮੇੜ ਦਿੰਦੇ ਆ।
ਅਤੇ ਪੰਡਿਤ ਲੋਕ ਭੂਪਾਲ ਤੋਂ ਨਾ ਸੁਣੇ ਮੇਰੀ ਬਾਤ ਹੈ, ਕਹਿੰਦੇ ਜਿਹੜੇ ਭੂਪਾਲ ਰਾਜੇ ਆ ਤੋਂ ਕਹੀਏ ਉਹ ਤਾਂ ਕਹਿੰਦੇ ਮੇਰੀ ਬਾਤ ਵੀ ਨਹੀਂ ਸੁਣਦੇ ਹੈ, ਨਾ ਸੁਣੇ ਮੇਰੀ ਬਾਤ ਹੈ, ਉਹਦੇ ਮੇਰੀ ਬਾਤ ਹੀ ਨਹੀਂ ਸੁਣਦੇ, ਗੱਲ ਹੀ ਨਹੀਂ ਸੁਣਦੇ ਉਹ, ਤਾਂ ਸਗੋਂ ਇਹ ਕਹਿੰਦੇ ਆ ਵੀ ਇਹ ਰਾਜਾ ਆਪ ਦੇ ਦੁਖੀ ਹੋਇਆ, ਮੰਦ ਭਾਗਾ ਰਾਜ ਨੂੰ ਛੱਡ ਬੈਠਾ ਵਾ, ਹੁਣ ਸਾਡੇ ਕੋਲ ਕਰਾਉਣਾ ਚਾਹੁੰਦਾ ਤਿਆਗ। ਅਤੇ ਰਾਜੇ ਦੋ ਕਿਸ ਤਰ੍ਹਾਂ ਕਹਿੰਦਾ ਵੀ ਪੰਡਿਤ ਅਤੇ ਰਾਜੇ ਜਿਹੜੀ ਮੇਰੀ ਤੋਂ ਗੱਲ ਨਹੀਂ ਸੁਣਦੇ, ਠੀਕ ਆ। ਉਹਨਾਂ ਆਨ ਜੰਤ ਜੇਤੇ ਦੁਖੀ ਮੂਡ ਦੀਨ ਤੇਤੇ, ਫਿਰ ਕਹਿੰਦੇ ਇੱਥੇ ਪਾਠ ਹੈ ਪੁਨਾ, ਕਹਿੰਦੇ ਪੁਨਾ ਫਿਰ ਆਨ ਜੰਤ ਜੇਤੇ, ਆਨ ਕਈ ਹੋਰ ਜੰਤ ਕਈ ਜੀਵ ਜੇਤੇ ਕਈ ਜਿਤਨੇ ਵੀ ਆ ਹੋਰ ਜਿੰਨੇ ਵੀ ਜੀਵ ਆ, ਦੁਖੀ ਮੂਡ ਦੀਨ ਤੇਤੇ ਤੇਤੇ ਕਹੀਏ ਉਤਨੇ ਸਾਰੇ ਪਾਵੋ ਸਾਰੇ ਦੁਖੀ ਆ। ਹੈਂ ਅਤੇ ਮੂਰਖਿਆ ਦੇ ਦੀਨ ਆ, ਹੋਰ ਜਿੰਨੇ ਜੀਵ ਕਹਿੰਦੇ ਆ ਉਹ ਦੁਖੀ ਮੂਰਖ ਦੀਨ ਆ, ਰਾਗ ਦੁਵੈਸ਼ ਕਲੇਸ਼ ਕਰਕੇ ਅਤੇ ਪਦਾਰਥ ਪਾ ਪਦਾਰਥ ਜਿਹੜੇ ਆ ਉਹਨਾਂ ਦੀ ਪਦਾਰਥਾਂ ਦੀ ਇੱਛਾ ਕਰਕੇ ਦੀਨ ਆ। ਮੂਰਖ ਅਤੇ ਦੇਵੀ ਦੇ ਜਿਹੜੇ ਆ ਭਾਵ ਉਹ ਕੀ ਆ ਵੀ ਪੂਨਾ ਆਨ ਜੇਤੇ ਜੀਏ, ਪੂਨਾ ਕਹਿੰਦੇ ਹੋਰ ਜਿੰਨੇ ਵੀ ਜੀ ਆ ਭਾਵ ਇਹ ਰਾਜੇ ਦੇ ਪੰਡਿਤ ਲੋਕ ਸੁਣਦੇ ਕੋਈ ਨਹੀਂ ਆ, ਅਤੇ ਪੂਨਾ ਆ ਭਾਵ ਹੋਰ ਫਿਰ ਆਨ ਜੰਤ ਜੇਤੇ ਹੋਰ ਜਿੰਨੇ ਵੀ ਜੀ ਆ ਦੁਖੀ ਮੂਡ ਦੁਖੀ ਆ ਮੂਰਖ ਆ ਦੀਨ ਤੇਤੇ ਤੇਤੇ ਕਈ ਉਤਨੇ ਸਾਰੇ ਭਾਵ ਉਹ ਸਾਰੇ ਜਿੰਨੇ ਵੀ ਹੋਰ ਜੀ ਆ ਉਹ ਸਾਰੇ ਉਤਨੇ ਦੁਖੀ, ਕੋਈ ਦੁਖੀ ਆ ਕੋਈ ਮੂਰਖ ਆ ਦੀਨ ਆ ਆਪੋ ਆਪਣੇ ਕਰਮਾਂ ਕਰਕੇ। ਮੌਤ ਸੁੱਖ ਚਾਤ ਹਮ ਉਹਤੇ ਸੁੱਖ ਚਾਤ ਹੈ, ਇਸੇ ਕਰਕੇ ਕਹਿੰਦੇ ਵੀ ਮੇਰੇ ਤੋਂ ਮੌਤ ਸੁੱਖ ਚਾਤ, ਉਹ ਮੇਰੇ ਤੋਂ ਸੁੱਖ ਚਾਤ ਗਈ ਡਰਦੇ ਆ ਅਤੇ ਹਮ ਉਹਤੇ ਸੁੱਖ ਚਾਤ ਹੈ ਅਤੇ ਕਹਿੰਦੇ ਅਸੀਂ ਉਹਨਾਂ ਤੋਂ ਸੁੱਖ ਜਾਤੇ ਹਾਂ ਡਰਦੇ ਹਾਂ। ਭਾਵ ਇਹੋ ਜਿਹੀ ਹਾਲਤ ਹੋਈ ਪਈ ਆ ਕਿ ਇਸੇ ਕਾਰਨ ਕਰਕੇ ਕਹਿੰਦੇ ਉਹ ਮੇਰੇ ਪਾਸੋਂ ਡਰਦੇ ਆ ਮੈਂ ਉਹਨਾਂ ਪਾਸੋਂ ਡਰਦਾ ਹਾਂ। ਸੁਖਚਾਤ ਦਾ ਅਰਥ ਕੀਤਾ ਵਾ ਸੁਖਚਾਤ ਦਾ ਡਰਨਾ, ਡਰਨਾ ਤੂੰ ਭਾਲ ਤੋਂ ਨਾ ਸੁਣੇ ਮੇਰੀ, ਰਾਜੇ ਕਹਿੰਦੇ ਸੁਣੇ ਨਹੀਂ ਸੁਣਦੇ ਨਹੀਂ ਮੇਰੀ ਗੱਲਬਾਤ। ਇਹ ਦੋ ਤਰ੍ਹਾਂ ਦੇ ਨਾਲ ਕਵਿਤ ਲਿਖਿਆ ਵਾ, ਦੁਖਨ ਚ ਮੋਰੇ ਮੋਰੇ ਭੂਖਨ ਸੁਭਾਖਨ ਕੋ ਪੰਡਿਤ ਭੂਪਾਲ ਤੋਂ ਨਾ ਸੁਣੇ ਮੇਰੀ ਬਾਤ ਹੈ, ਇਹ ਗੱਲ ਹੋ ਗਈ ਹੈ। ਪੂਨਾ ਆਨ ਜੰਤ ਜੇਤੇ ਦੁਖੀ ਮੂਡ ਦੀਨ ਤੇਤੇ, ਮੋਤ ਸੁੱਖ ਚਾਤ ਹਮ ਉਹ ਤੇ ਸੁੱਖ ਚਾਤ ਹੈ, ਇਹ ਹੋ ਗਿਆ ਨਾ ਵੀ ਪੂਨਾ ਹੋਰ ਜਿੰਨੇ ਵੀ ਜੀ ਜੇਤੇ ਕਈ ਜਿਤਨੇ ਜੀ ਆ ਤੇਤੇ ਕਈ ਤਿਤਨੇ ਹੀ ਦੁਖੀ ਆ ਮੂਰਖ ਦੀਨ ਆ ਕੁਝ ਕੋਈ ਕੋਈ ਕਿਹ ਕਰਕੇ ਕੋਈ ਰਾਗ ਦੁਵੈਸ਼ ਕਰਕੇ ਕੋਈ ਇਸ ਤਰ੍ਹਾਂ ਮੂਰਖਤਾ ਕੋਈ ਦੀਨ ਹੈ ਕੋਈ ਕੁਝ ਆ ਕੋਈ ਦੁਖੀ ਹੈ ਜੀ। ਮੌਤ ਸੁਖਚਾਤ ਇਸੇ ਕਾਰਨ ਕਰਕੇ ਕਹਿੰਦੀ ਮੌਤ ਇਹ ਕਹੀਏ ਮੇਰੇ ਤੋਂ ਸੁਖਚਾਤ ਕਹੀਏ ਡਰਦੇ ਹਾਂ ਹਮ ਉਹ ਤਾਂ ਸੁਖਚਾਤ ਹੈ ਅਤੇ ਅਸੀਂ ਕਹਿੰਦੇ ਭਾਵ ਮੈਂ ਉਹ ਤਾਂ ਉਹ ਤਾਂ ਉਹਨਾਂ ਤੋਂ ਸੁਖਚਾਤ ਕਹੀ ਡਰਦਾ ਹਾਂ। ਵੀ ਐਵੇਂ ਸਵਾਲ ਜਾਵੇ ਇਹਨਾਂ ਨੂੰ ਕੀ ਕਰਨਾ ਅਤੇ ਪਹਿਲਾਂ ਹੀ ਦੁਖੀ ਫਿਰਨ ਡੇ ਆ ਅਤੇ ਇਹਨਾਂ ਮੈਨੂੰ ਕੀ ਗਿਆਨ ਦੇਣਾ ਅਤੇ ਮੈਂ ਇਹਨਾਂ ਨੂੰ ਕੀ ਦੇਣਾ ਅਤੇ ਆਪੋ ਆਪਣੇ ਇੱਧਰ ਫਸੇ ਪਏ ਆ। ਪਾਤਰ ਬਿਨਾਂ ਭਾਖੇ ਰਾਖੇ ਹਵਨ ਕੋ ਰਾਖੇ, ਇੱਥੇ ਲਾਖੇ ਪਾਠ ਲਿਖਿਆ ਨਾ ਉਹਨੂੰ ਕੱਟ ਦਿਉ, ਰਾਖੇ ਪਾਠ ਕਰਨਾ ਇੱਥੇ। ਪਾਤਰ ਬਿਨਾਂ ਭਾਵ ਪਾਤਰ ਨਾਮ ਅਧਿਕਾਰੀ ਦਾ, ਅਧਿਕਾਰੀ ਤੋਂ ਬਿਨਾਂ ਕਹਿੰਦੇ ਜੋ ਬਚਨ ਕਥਨ ਕਰਨਾ ਹੈ ਉਹ ਤਾਂ ਇਸ ਤਰ੍ਹਾਂ ਵਾ ਜਿਸ ਤਰ੍ਹਾਂ ਪਾਤਰ ਬਿਨਾਂ ਭਾਖੇ ਭਾਵ ਅਧਿਕਾਰੀ ਤੋਂ ਬਿਨਾਂ ਜਿਹੜਾ ਕਹਿਣਾ ਨਾ ਰਾਖੇ ਹਵਨ ਕੋ ਰਾਖੇ, ਪਹਿਲੇ ਰਾਖੇ ਦਾ ਅਰਥ ਆ ਸਵਾਹ, ਹਵਨ ਕੋ ਰਾਖੇ ਅਧਿਕਾਰੀ ਤੋਂ ਬਿਨਾਂ ਕਹਿੰਦੇ ਵੀ ਜੋ ਬਚਨ ਕਥਨ ਕਰਨਾ ਨਾ ਉਹ ਤਾਂ ਇਸ ਤਰ੍ਹਾਂ ਵਾ ਜਿਸ ਤਰ੍ਹਾਂ ਹਵਨ ਦੀ ਸਮੱਗਰੀ ਨੂੰ ਕੋਈ ਰਾਖੇ ਕਹੀਏ ਸਵਾ ਦੇ ਵਿੱਚ ਰਾਖੇ ਕਹੀਏ ਰੱਖ ਦੇਣਾ ਹੈ ਭਾਵ ਅੱਗ ਵਿੱਚ ਪਾਈ ਹੋਈ ਸਮੱਗਰੀ ਤਾਂ ਰੋਮ ਹੋ ਜਾਏਗਾ ਉਹਦੇ ਭਸਮ ਹੋ ਜਾਏਗੀ ਪਰ ਜਿਹੜੀ ਸਵਾਹ ਆ ਰਾਖ ਆ ਰੱਖਿਆ ਰਾਖ ਆ ਉਹ ਸਵਾਹ 'ਤੇ ਰੱਖੀ ਹੋਈ ਸਮੱਗਰੀ ਵੀ ਵਿਅਰਥੀ ਚਲੀ ਜਾਂਦੀ ਸਗੋਂ ਉਹ ਘਿਓ ਦੀ ਸੰਗਤ ਕਰਕੇ ਜਿਹੜੀ ਸਵਾਹ ਆ ਨਾ ਉਹ ਵੀ ਭਾਂਡੇ ਮਾਂਜਣ ਦੇ ਕੰਮ ਵੀ ਨਹੀਂ ਰਹਿੰਦੀ ਠੀਕ ਹੈ ਜੀ ਉਹ ਕੇ ਕੰਮ ਨਹੀਂ ਰਹਿੰਦੀ ਜੈਸੇ ਦਾ ਪਾਠ ਉੱਧਰ ਲੱਗ ਜਾਣਾ ਵਾ ਪਾਤਰ ਬਿਨਾਂ ਭਾਖੇ ਰਾਖੇ ਹਵਨ ਕੋ ਰਾਖੇ ਅਤੇ ਇੱਥੇ ਵਿਸ਼ਰਾਮ ਆ ਪਰ ਜੈਸੇ ਦਾ ਜਿਹੜਾ ਜੈਸੀ ਸ਼ਬਦ ਲੱਗਣਾ ਉੱਧਰ ਹੀ ਹੈ ਵੀ ਜਿਸ ਤਰ੍ਹਾਂ ਉਹ ਤਾਂ ਕਹਿੰਦੇ ਵੀ ਪਾਤਰ ਤੋਂ ਬਿਨਾਂ ਅਧਿਕਾਰੀ ਤੋਂ ਬਿਨਾਂ ਕਿਸੇ ਨੂੰ ਵਚਨ ਕਹਿਣਾ ਭਾਖੇ ਕਈ ਆਖਣਾ ਕਹਿਣਾ ਉਹ ਤਾਂ ਇੱਦਾਂ ਵਾ ਵੀ ਰਾਖੇ ਹਵਨ ਕੋ ਰਾਖੇ ਅਤੇ ਜੈਸੇ ਜੋ ਲੱਗ ਜੈਸੇ ਜੀਰਨੋਮੋ ਜੈਸੇ ਸ਼ਬਦ ਅਰਥ ਵਾਸਤੇ ਉੱਧਰ ਲੱਗਣਾ ਵੀ ਜਿਸ ਤਰ੍ਹਾਂ ਕੋਈ ਹਵਨ ਕੋ ਹਵਨ ਦੀ ਜਿਹੜੀ ਸਮੱਗਰੀ ਆ ਉਹਨੂੰ ਇਹ ਰਾਖੇ ਕਹੀਏ ਰੱਖ ਦੇਣਾ ਕਰੇ ਰਾਖੇ ਕਹੀਏ ਸਵਾਹ ਦੇ ਵਿੱਚ ਰਾਖੇ ਹਵਨ ਕੋ ਰਾਖੇ ਹਵਨ ਕੋ ਰਾਖੇ ਪਹਿਲੇ ਰਾਖੇ ਦਾ ਅਰਥ ਜਿਹੜਾ ਰਾਖੇ ਜਿਹੜੀ ਰਾਖ ਆ ਉਹਦੇ ਵਿੱਚ ਹਵਨ ਕੋ ਰਾਖੇ ਹਵਨ ਦੀ ਸਮੱਗਰੀ ਨੂੰ ਰੱਖ ਕੇ ਰੱਖ ਦੇਵੇ ਜਿਸ ਤਰ੍ਹਾਂ ਉਹ ਕਿ ਕੰਮ ਨਹੀਂ ਹੁੰਦੀ ਅਤੇ ਉਹ ਸਮੱਗਰੀ ਵੀ ਕੋਈ ਉਹਦਾ ਰੋਮ ਨਹੀਂ ਹੁੰਦਾ ਉਹਦਾ ਕੋਈ ਭਸਮ ਨਹੀਂ ਹੁੰਦੀ ਅਤੇ ਸਗੋਂ ਉਹ ਘਿਓ ਘਿਓ ਪੈ ਕੇ ਅਤੇ ਉਹ ਸਵਾਹ ਵੀ ਸਤਿਆਨਾਸ਼ ਹੋ ਜਾਂਦਾ ਸਵਾਹ ਵੀ ਭਾਂਡੇ ਭੁੰਡੇ ਵੀ ਨਹੀਂ ਮਾਂਜੇ ਜਾਂਦੇ ਇਸ ਪ੍ਰਕਾਰ ਦੀ ਜਿਹੜੀ ਹਾਲਤ ਆ ਉਹ ਹੋ ਜਾਂਦੀ ਹੈ ਜਿੱਥੇ ਜੈਸੇ ਪਾਠ ਪੜ੍ਹਿਆ ਨਾ ਆਪਾਂ ਇੱਥੇ ਤੈਸੇ ਪਾਠ ਵੀ ਹੁੰਦਾ ਹੈ ਉਹ ਅਰਥ ਐਵੇਂ ਕਰ ਦਿੰਦੇ ਪਾਤਰ ਬਿਨਾਂ ਭਾਖੇ ਰਾਖੇ ਹਵਨ ਕੋ ਰਾਖੇ ਉਂਝ ਜੇ ਅਰਥ ਵਾਸਤੇ ਸ਼ਰਾਮ ਉੱਧਰ ਵੀ ਲੱਗ ਜਾਵੇ ਤਾਂ ਵੀ ਕੋਈ ਅਨਰਥ ਨਹੀਂ ਹੈ ਵੀ ਪਾਤਰ ਬਿਨਾਂ ਭਾਖੇ ਰਾਖੇ ਹਵਨ ਕੋ ਰਾਖੇ ਤੈਸੇ ਪਾਤਰ ਤੋਂ ਭਾਵ ਅਧਿਕਾਰੀ ਤੋਂ ਬਿਨਾਂ ਕਹਿੰਦੇ ਕਥਨ ਜੋ ਕਥਨ ਕਰਨਾ ਉਹ ਕੈਸਾ ਆ ਕਿਸ ਤਰ੍ਹਾਂ ਦਾ ਕਹਿੰਦੇ ਇਸ ਤਰ੍ਹਾਂ ਕੈਸਾ ਹੈ ਅਤੇ ਜਿਸ ਤਰ੍ਹਾਂ ਕਹਿੰਦੇ ਵੀ ਹਵਨ ਦੀ ਹੋਤੀ ਆ ਉਹਨੂੰ ਮੰਤਰ ਪੜ੍ਹ ਕੇ ਰੱਖਣਾ ਕਰੇ ਹੈ ਹਵਨ ਕੋ ਹਵਨ ਦੀ ਜਿਹੜੀ ਹੋਤੀ ਨੂੰ ਰੱਖ ਕੇ ਰੱਖਣਾ ਕਰੇ ਕਿਹਦੇ 'ਤੇ ਰਾਖੇ ਹਵਨ ਕੋ ਰੱਖਣਾ ਕਰੇ ਹਵਨ ਕੋ ਕਹੀਏ ਹਵਨ ਦੀ ਹੋਤੀ ਨੂੰ ਰਾਖੇ ਕਹੀਏ ਕਿਹਦੇ ਸਵਾਹ ਉੱਪਰ ਅਤੇ ਐਸੇ ਹੈ ਤੈਸੇ ਕਹੀਏ ਐਸੇ ਹੈ ਤੈਸੇ ਦਾ ਅਰਥ ਭਾਵ ਇਸ ਤਰ੍ਹਾਂ ਹੈ ਅਧਿਕਾਰੀ ਤੋਂ ਬਿਨਾਂ ਜਿਹੜਾ ਇਹ ਕਥਨ ਕਰਨਾ ਆ ਕਿਸੇ ਨੂੰ ਭਾਖੇ ਕਹਿਣਾ ਨਾ ਅਧਿਕਾਰੀ ਤੋਂ ਬਿਨਾਂ ਭਾਖੇ ਕਥਨ ਕਰਨਾ ਉਹ ਤਾਂ ਰੱਖ ਦੇਣਾ ਕਰੇ ਰਾਖੇ ਹਵਨ ਕੋ ਰੱਖ ਦੇਣਾ ਕਰੇ ਹਵਨ ਦੀ ਆਹੂਤੀ ਨੂੰ ਰਾਖੇ ਕਹੀਏ ਰੱਖਿਆ ਦੇ ਉੱਪਰ ਤੈਸੇ ਅਤੇ ਇਸ ਤਰ੍ਹਾਂ ਵਾ ਜਿਵੇਂ ਉਹ ਬੇਕਾਰ ਹੋ ਜਾਂਦੀ ਨਾ ਸਵਾਹ ਸੂਹ ਵੀ ਸਾਰੀ ਅਤੇ ਆਹੂਤੀ ਵੀ ਬੇਕਾਰ ਹੋ ਜਾਂਦੀ ਹੈ ਇਸ ਤਰ੍ਹਾਂ ਵਾ ਬਿਨਾਂ ਅਧਿਕਾਰੀ ਦਾ ਜਿਹੜਾ ਕੋਈ ਵਚਨ ਕਹਿਣਾ ਹੈ ਅਤੇ ਹੁਣ ਪਾਤਰ ਬਿਨਾਂ ਭਾਖੇ ਰਾਖੇ ਹਵਨ ਕੋ ਰਾਖੇ ਜੈਸੇ ਪਾਠ ਵੀ ਆਪਾਂ ਕੀਤਾ ਆ ਅਤੇ ਜੈਸੇ ਪਾਠ ਪਹਿਲਾਂ ਕੀਤਾ ਵਾ ਵੀ ਪਾਤਰ ਤੋਂ ਬਿਨਾਂ ਵੀ ਅਧਿਕਾਰੀ ਤੋਂ ਬਿਨਾਂ ਅਤੇ ਇਸ ਤਰ੍ਹਾਂ ਅਕਥਨ ਕਰਨਾ ਵਾ ਰਾਖੇ ਰੱਖ ਦੇਣਾ ਕਰੇ ਜਿਵੇਂ ਹਵਨ ਦੀ ਆਹੂਤੀ ਨੂੰ ਰਾਖੇ ਜੈਸੇ ਰੱਖੇ ਹਵਨ ਕੋ ਰਾਖੇ ਜੈਸੇ ਹੁਣ ਇੱਧਰ ਅਰਥ ਵਾਸਤੇ ਇੱਧਰ ਜਿਸ ਤਰ੍ਹਾਂ ਕੋਈ ਕਹਿੰਦੇ ਰੱਖ ਦੇਣਾ ਕਰੇ ਹਵਨ ਨੂੰ ਹਵਨ ਦੀ ਆਹੂਤੀ ਨੂੰ ਰਾਖੇ ਕਹੀ ਰੱਖਿਆ ਰਾਖ ਦੇ ਉੱਪਰ ਅਤੇ ਉਹ ਕਿਸੇ ਕੰਮ ਨਹੀਂ ਆਉਂਦੀ ਸਾਰੀ ਵਿਕਾਰ ਜਿਹੜੀ ਜਾਂਦੀ ਹੈ ਉਹ ਹਾਲਤ ਹੈ ਜੀਰਣ ਮੁਗਾਤ ਮੈਂ ਸੋ ਬਾਤ ਹੋਤ ਜਾਤ ਹੈ ਅਤੇ ਨਾ ਕਹਿਣ ਦੇ ਸਬੱਬ ਤੋਂ ਵਚਨਾਂ ਵਿੱਚ ਕਹਿੰਦੇ ਸਰੀਰ ਮੇਰੇ ਵਿੱਚ ਨਾਸ ਹੁੰਦੇ ਜਾਂਦੇ ਆ ਇਸ ਤਰ੍ਹਾਂ ਦੇਖ ਕਰਕੇ ਭਰਤਰੀ ਜਿਹੜੀ ਸਿੱਖਿਆ ਦੇ ਵਾਸਤੇ ਮਨ ਨੂੰ ਕਥਨ ਕਰਦੇ ਹਾਂ ਜੀਰਣ ਮੋ ਗਾਤ ਮੈਂ ਕਹਿ ਗਾਤ ਮੈਂ ਕਹੀਏ ਕਹਿੰਦੇ ਮੋਹ ਗਾਤ ਮੈਂ ਭਾਵ ਮੇਰੇ ਸਰੀਰ ਦੇ ਵਿੱਚ ਸੋ ਬਾਤ ਕਹਿੰਦੇ ਉਹ ਜਿਹੜੀਆਂ ਗੱਲਾਂ ਨਾ ਜੀਰਣ ਕਹੀਏ ਪ੍ਰਾਣੀਆਂ ਫੋਤ ਹੁੰਦੀਆਂ ਜਾਂਦੀਆਂ ਹੋ ਜਾ ਰਹੀਆਂ ਹੋ ਜਾਂਦੀਆਂ ਹੈ ਉਹ ਹੁੰਦੀਆਂ ਜਾ ਰਹੀਆਂ ਦਿਨੋ ਦਿਨ। ਜੀਰਨੋ ਮੈਂ ਗਾਤ ਮੈਂ ਸੋ ਬਾਤ ਹੋਤ ਜਾਤ ਹੈ। ਅਤੇ ਜਿਵੇਂ ਸਵਾਹ ਭਾਂਡੇ ਮਾਂਜਦੇ ਕੰਮ ਵੀ ਨਹੀਂ ਨਾ ਆਉਂਦੀ ਅਤੇ ਉਹ ਸਾਰੀ ਅਹੂਤੀ ਬੇਕਾਰ ਚਲੀ ਜਾਂਦੀ ਆ। ਅਤੇ ਕਹਿੰਦੇ ਆ ਵੀ ਇਹ ਮੈਂ ਸਾਰਿਆਂ ਦਾ ਤੁਹਾਨੂੰ ਇਹ ਕੁਝ ਹਾਲ ਦੱਸਿਆ ਵੀ ਇੱਦਾਂ ਦੇ ਅਨਅਧਿਕਾਰੀ ਲੋਕ ਹੈ, ਮੈਂ ਤਾਂ ਨਹੀਂ ਕਹਿੰਦਾ। ਇਸ ਲਈ ਕਹਿੰਦੇ ਵੀ ਮੇਰੇ ਸਰੀਰ ਦੇ ਵਿੱਚ ਹੀ ਗੱਲਾਂ ਜਿਹੜੀਆਂ ਪੁਰਾਣੀਆਂ ਹੁੰਦੀਆਂ ਜਾਂਦੀਆਂ, ਅਥਵਾ ਵੀ ਮੇਰੇ ਪੁਰਾਣੇ ਸਰੀਰ ਦੇ ਨਾਲ ਉੱਤਮ ਉਪਦੇਸ਼ ਵੀ ਇਸੇ ਤਰ੍ਹਾਂ ਹੀ ਪੁਰਾਣੇ ਹੁੰਦੇ ਜਾ ਰਹੇ ਆ। ਹੋਤ ਜਾ ਜਾਤ ਪਈ ਜਾਂਦੇ ਹੈ ਜਾਂ ਜਾਂਦੇ ਹਨ, ਜਾਂਦੇ ਹੈ ਸਹੀ ਲੱਗੂ, ਜਾਂਦੇ ਹਨ ਤਾਂ ਦਵੇ ਇੱਕ ਬੀਤ ਗਿਆ ਸਮਾਂ। ਮਤਲਬ ਉਹਨਾਂ ਇਹ ਦੱਸਿਆ ਵਾ ਵੀ ਗ੍ਰੰਥਾਂ ਦੇ ਜਿਹੜੇ ਗਿਆਤੇ ਆ ਉਹਦੇ ਈਰਖਾ ਚੱਕਰ 'ਚ ਫਸੇ ਆ, ਰਾਜੇ ਲੋਕ ਹੰਕਾਰ ਵਿੱਚ ਮਾਇਆ ਦੇ ਵਿੱਚ ਫਸੇ ਆ, ਅਤੇ ਪੰਡਿਤ ਲੋਕ ਮੇਰੇ ਦੋਸ਼ ਜਿਹੜੇ ਵਚਨਾਂ ਵਿੱਚ ਉਹ ਦੋਸ਼ 'ਚ ਮੋੜੀ ਜਾਂਦੇ ਆ। ਪੰਡਿਤ ਜਿਹੜੇ ਵਿਦਵਾਨ ਰਾਜੇ ਲੋਕ ਮੇਰੀ ਸੁਣਦੇ ਕੋਈ ਨਹੀਂ ਆ, ਬਾਕੀ ਜਿਹੜੇ ਦੁਨੀਆਂ ਦੇ ਹੋਰ ਜੀਵ ਆ ਉਹ ਤਾਂ ਦੁਖੀ ਮੂਰਖ ਅਧੀਨ ਤੁਰੇ ਫਿਰਦੇ ਆ, ਉਹਨਾਂ ਨੂੰ ਲੋੜ ਕੋਈ ਨਹੀਂ ਉਹਦੇ ਇਸ ਚੀਜ਼ ਦੇ ਪੱਖ ਵਿੱਚ ਨਹੀਂ ਹੈਗੇ। ਅਤੇ ਇਸੇ ਕਰਕੇ ਮੌਤ ਸੁਖਜਾਤ ਮੇਰੇ ਤੋਂ ਉਹ ਡਰੀ ਜਾਂਦੇ ਆ। ਹਾਂਜੀ ਮਤਲਬ ਪੰਡਿਤ ਲੋਕ ਸਾਰੇ ਟੋਟਲੀ ਜੋ ਉੱਪਰ ਦੱਸੇ ਕਹਿੰਦਾ ਮੇਰੇ ਤੋਂ ਡਰੀ ਜਾਂਦੇ, ਅਸੀਂ ਮੈਂ ਹਮ ਉਹ ਅਤੇ ਸੁਖਜਾਤੇ ਹਾਂ, ਅਸੀਂ ਕਹਿੰਦੇ ਅਸੀਂ ਪਾ ਮੈਂ ਉਹ ਅਤੇ ਉਹਨਾਂ ਤੋਂ ਉਹਨਾਂ ਪਾਸੋਂ ਉਹ ਤਾਂ ਕਹੀਏ ਉਹਨਾਂ ਤੋਂ ਜਾਂ ਉਹਨਾਂ ਪਾਸੋਂ ਸੁਖਜਾਤ ਡਰਦਾ ਹਾਂ। ਵੀ ਇਹ ਜਦੋਂ ਆਪ ਇੱਕ ਮੇਲ ਹੀ ਨਹੀਂ ਹੋਣ ਡਿਆ ਤਾਂ ਫਿਰ ਕੋਈ ਕੌਣ ਕਿਸੇ ਨੂੰ ਕੀ ਸਮਝੇਗਾ। ਅਤੇ ਪਾਤਰ ਬਿਨਾਂ ਪਾ ਕੇ ਵੀ ਇਹ ਅਧਿਕਾਰੀ ਲੋਕ ਨਹੀਂ ਅਨ ਅਧਿਕਾਰੀ ਆ, ਅਤੇ ਅਨ ਅਧਿਕਾਰੀ ਲੋਕਾਂ ਨੂੰ ਆਖਣ ਦਾ ਕੋਈ ਫਾਇਦਾ ਨਹੀਂ। ਅਧਿਕਾਰੀ ਤੋਂ ਬਿਨਾਂ ਜਿਹੜਾ ਕਹਿੰਦਾ ਆਖਿਆ ਦੇਵਾਂ ਜਿਵੇਂ ਰਾਖੇ ਹਵਨ ਕੋ ਉਹ ਰਾਖੇ ਜੈਸੇ, ਅਤੇ ਜਿਵੇਂ ਹਵਨ ਦੀ ਜਿਹੜੀ ਸਮੱਗਰੀ ਆ ਹਾਂਜੀ ਉਹ ਤਾਂ ਉਹਨੂੰ ਕੋਈ ਰੱਖ ਦੇਣਾ ਕਰੇ ਰਾਖੇ ਕਹੀਏ ਰਾਖ ਦੇ ਵਿੱਚ ਸਵਾਹ ਦੇ ਵਿੱਚ ਉਹ ਬੇਕਾਰ ਚਲੀ ਜਾਂਦੀ ਜੇ ਐਸੇ ਕਹੀ ਜਿਸ ਤਰ੍ਹਾਂ, ਅਤੇ ਉਹਦਾ ਕੋਈ ਮਤਲਬ ਨਹੀਂ ਪੈਂਦਾ, ਕੋਈ ਮੁੱਲ ਨਹੀਂ ਪੈਂਦਾ, ਬੇਕਾਰ ਹੀ ਚਲੀ ਜਾਂਦੀ। ਇਸ ਕਰਕੇ ਇਹਨਾਂ ਲੋਕਾਂ ਨੂੰ ਮੇਰੇ ਬਚਨ ਕਹਿਣ ਦਾ ਵੀ ਕੋਈ ਫਾਇਦਾ ਨਹੀਂ, ਉਹ ਮੇਰੇ ਬਚਨ ਵਿਅਰਥ ਹੀ ਜਾਣਗੇ। ਅਤੇ ਜੀਰਨ ਮੋਹ ਗਾਤ ਮੈਂ ਸੋ ਬਾਤ ਹੋਤ ਜਾਤ ਹੈ। ਇਸੇ ਲਈ ਕਹਿੰਦੇ ਮੇਰੇ ਮੋਹ ਕਹੀਏ ਮੋਹ ਗਾਤ ਮੈਂ ਕਹੀਏ ਮੇਰੇ ਸਰੀਰ ਦੇ ਵਿੱਚ ਸੋ ਬਾਤ ਕਹੀਏ ਵੀ ਉਹ ਜਿਹੜੀਆਂ ਬਾਤ ਗੱਲਾਂ ਆ ਜਾਂ ਮਹਾਨ ਮਹਾਨ ਬਚਨ ਆ ਉਹ ਜੀਰਨ ਕਹੀਏ ਜੀਰਨ ਪੁਰਾਣੇ ਹੋਤ ਹੁੰਦੇ ਜਾਦ ਜਾਂਦੇ ਹੈ ਹੋਤ ਹੁੰਦੇ ਜਾ ਰਹੇ ਮੇਰੇ ਸਰੀਰ ਦੇ ਵਿੱਚ ਗੱਲਾਂ ਜਿਹੜੀਆਂ ਪੁਰਾਣੀਆਂ ਹੁੰਦੀਆਂ ਜਾਂਦੀਆਂ ਮੇਰੇ ਪੁਰਾਣੇ ਸਰੀਰ ਦੇ ਨਾਲ ਜਿਹੜੇ ਮੇਰੇ ਕਹਿੰਦੇ ਉਪਦੇਸ਼ ਆ ਉਹ ਵੀ ਪੁਰਾਣੇ ਹੋਤ ਜਾਂਦੇ ਹੈ। ਸਮਝ ਆ ਗਈ ਕਿ ਨਹੀਂ? ਜੀਰਨਾਮ ਹੁੰਦਾ ਵਾ ਪੁਰਾਣੇ ਦਾ, ਮੋਹ ਨਾਮ ਮੇਰੇ ਦਾ, ਗਾਤ ਨਾਮ ਸਰੀਰ ਦਾ, ਭਾਵ ਇਸ ਲਈ ਕਹਿੰਦੇ ਮੋਹ ਗਾ ਮੈਂ ਇਹਨਾਂ ਨੂੰ ਕਹਿੰਦਾ ਨਹੀਂ ਕੋਈ ਫਾਇਦਾ ਕੋਈ ਨਹੀਂ, ਅਤੇ ਜਿਸ ਕਰਕੇ ਕਹਿੰਦੇ ਮੋਹ ਗਾਤ ਮੈਂ ਮੇਰੇ ਸਰੀਰ ਦੇ ਵਿੱਚ ਉਹ ਜਿਹੜੇ ਬਾਤ ਗੱਲਾਂ ਆ ਉਹ ਜੀਰਨ ਕਹੀਏ ਪੁਰਾਣੀਆਂ ਹੋਤ ਹੁੰਦੀਆਂ ਜਾਤ ਜਾਂਦੀਆਂ ਹੈ ਹੋਤ ਜਾਂ ਹੋ ਜਾਂਦੀਆਂ ਰਹੀਆਂ ਹੋ ਜਾ ਰਹੀਆਂ ਭਾਵ ਮੈਂ ਉਹਨੂੰ ਕਹਿਣ ਨਹੀਂ ਡਿਆ। ਇਸ ਕਰਕੇ ਮੈਂ ਕੀ ਕੀਤਾ ਵਾ ਵੀ ਮੇਰੇ ਮਨ 'ਚ ਗੱਲਾਂ ਪੁਰਾਣੀਆਂ ਹੁੰਦੀਆਂ ਜਾਂਦੀਆਂ ਸੀ ਅਤੇ ਮੈਂ ਆਪਣੇ ਮਨ ਨੂੰ ਹੀ ਜਿਹੜਾ ਸਿੱਖਿਆ ਦੇਣ ਲਈ ਇਹ ਫਿਰ ਮੈਂ ਕਹਿਣਾ ਕਥਨ ਕਰ ਦਿੱਤਾ ਵੀ ਮਨਾ ਕਿ ਸਿੱਖਿਆ ਕੀ ਜਾਣੀ ਆਪਣੇ ਮਨ ਨੂੰ ਕਹਿਣਾ ਠੀਕ ਹੈ। ਮਤਲਬ ਇਹਦਾ ਖੁਲਾਸਾ ਹੈ ਕਵਿਤਾ ਵੀ ਸੰਸਾਰ ਵਿੱਚ ਅਭਿਮਾਨੀ ਅਤੇ ਘਮੰਡੀਆਂ ਦੀ ਗਿਣਤੀ ਤਾਂ ਬਹੁਤ ਆ, ਕਿੰਨੇ ਹੀ ਆਪਣੀ ਵਿੱਦਿਆ ਦੇ ਹੰਕਾਰ ਨਾਲ ਚਗਣਾ ਚੂਰ ਹੋ ਰਹੇ ਪੰਡਿਤ ਲੋਕ, ਅਤੇ ਕਿੰਨੇ ਹੀ ਮਾਇਆ ਦੇ ਨਸ਼ੇ ਨਾਲ ਮਤਵਾਲੇ ਹੋ ਰਹੇ ਆ ਮਸਤ ਹੋ ਰਹੇ ਆ। ਵੀ ਜੇਕਰ ਕੋਈ ਵਿਦਵਾਨ ਜਾਂ ਕਾਰੀਗਰ ਵਿੱਦਿਆ ਅਭਿਮਾਨੀਆਂ ਦੇ ਕੋਲ ਜਾਂਦਾ ਹੈ, ਜੇਕਰ ਕੋਈ ਵਿਦਵਾਨ ਜਾਂ ਕਾਰੀਗਰ ਵਿੱਦਿਆ ਅਭਿਮਾਨੀ ਦੇ ਕੋਲ ਜਾਂਦਾ ਤਾਂ ਪਹਿਲੇ ਤਾਂ ਉਹ ਕਹਿੰਦੇ ਧੁਰੰਧਰ ਵਿਦਵਾਨ ਜਿਹੜੇ ਆ ਉਸ ਵਿਚਾਰੇ ਨੂੰ ਜਿਹੜੇ ਢੁਕਣੀ ਦਿੰਦੇ, ਪਹਿਲੀ ਗੱਲ ਜਿਹੜੇ ਉਹ ਆਪਣੇ ਅਭਿਮਾਨੀ ਹੈ ਨਾ ਵਿਦਿਆਵਾਨ ਨੇੜੇ ਢੁਕਣ ਨਹੀਂ ਦਿੰਦੇ, ਪਰ ਜੇ ਕੋਈ ਚੰਗੀ ਕਿਸਮਤ ਵਾਲਾ ਉਹਨਾਂ ਦੇ ਚਰਨ ਕਮਲਾ ਪਾਸ ਪਹੁੰਚ ਵੀ ਜਾਂਦਾ ਤਾਂ ਉਸ ਦੇ ਕੰਮ ਦੇ ਚੰਗੇ ਚੰਗੇ ਟਿਕਾਣੇ ਵੱਲ ਧਿਆਨ ਨਾ ਦੇ ਕੇ ਬੁਰੇ ਬੁਰੇ ਸਥਾਨ ਨੂੰ ਵੇਖਦੇ ਆ ਅਤੇ ਤਰ੍ਹਾਂ ਤਰ੍ਹਾਂ ਦੇ ਔਗਣ ਕੱਢ ਕੇ ਉਹਦੇ ਦਿਲ ਨੂੰ ਵੀ ਸੱਟ ਲਾ ਦਿੰਦੇ ਆ। ਇੱਦਾਂ ਹੈ ਇੱਦਾਂ ਵੀ ਦੋਸ਼ ਨਹੀਂ ਚਮੋੜ ਦਿੰਦੇ ਆ
ਗੁਣ ਤਾਂ ਵੇਂਹਦੇ ਨਹੀਂ ਆ, ਹੋਰ ਹੋਰ ਉਹਨੂੰ ਗੱਲਾਂ ਕਰਕੇ ਅਤੇ ਉਹਦਾ ਦਿਲ ਢਾ ਦਿੰਦੇ ਆ। ਇਸ ਲਈ ਇਸ ਤਰ੍ਹਾਂ ਦੇ ਜਿਹੜੇ ਵਿੱਦਿਆ ਅਭਿਮਾਨੀਆਂ ਦੇ ਕੋਲ ਜਾਣਾ ਅਤੇ ਆਪਣੇ ਕੰਮ ਦੀ ਕਦਰ ਕਰਾਉਣ ਦੀ ਉਮੀਦ ਰੱਖਣੀ ਬੜੀ ਭਾਰੀ ਭੁੱਲ ਆ। ਭਾਵ ਇਹਨਾਂ ਪੱਲੇ 'ਤੇ ਕੋਈ ਦੇਣਾ ਪਾਉਣਾ ਨਹੀਂ ਅਤੇ ਆਪਾਂ ਨੂੰ ਉਹਨਾਂ ਕੋਲ ਜਾਣਾ, ਕੋਈ ਮੈਂ ਉਹਨਾਂ ਨੂੰ ਆਨੰਦ ਅਧਿਕਾਰੀ ਕਹਿੰਦੇ ਸਮਝਦਾ। ਬਾਕੀ ਰਹੇ ਹਨ ਅਭਿਮਾਨੀ ਧਾਂਦੇ ਹੰਕਾਰ ਨਾਲ ਮਤਵਾਲੇ ਹੋ ਚੁੱਕਿਆਂ ਦੀ ਤਾਂ ਗੱਲ ਹੀ ਨਾ ਪੁੱਛੋ। ਪਹਿਲੇ ਤਾਂ ਉਹਨਾਂ ਤੱਕ ਪਹੁੰਚਣਾ ਹੀ ਬੜਾ ਔਖਾ ਕੰਮ ਆ, ਜਿਹੜੇ ਹੰਕਾਰ ਹੋਏ ਆ, ਪੈਸੇ ਦੇ ਨਾਲ ਮਸਤ ਹੋਏ ਆ। ਜੇਕਰ ਕਹਿੰਦੇ ਵੀ ਕਿਸੇ ਹੀਲੇ ਬਹਾਨੇ ਨਾਲ ਪਹੁੰਚ ਵੀ ਗਏ ਤਾਂ ਉਹਨਾਂ ਨੂੰ ਟਾਈਮ ਸਮਾਂ ਨਹੀਂ ਮਿਲਦਾ। ਸੈਂਕੜੇ ਵਾਰੀ ਵੀ ਉਹਨਾਂ ਦੇ ਬੂਹੇ ਦੀ ਧੂੜੀ ਚੱਟਣ ਉੱਤੋਂ ਜੇ ਕਦੇ ਨੰਬਰ ਸਮਾਂ ਆ ਵੀ ਜਾਏ, ਫਿਰ ਉੱਥੇ ਦੂਜੇ ਦੀ ਬੁਰਾਈ ਕਰਨ ਵਾਲੇ ਜਾਂ ਚੁਗਲੀਆਂ ਕਰਨ ਵਾਲੇ ਦੀ ਹੀ ਤੂਤੀ ਬੋਲਦੀ, ਜਿੱਥੇ ਮਤਲਬ ਮਾਇਆ ਬਹੁਤੀ ਹੈ। ਇਸ ਕਾਰਨ ਕਰਕੇ ਗੁਣ ਦੀ ਕਦਰ ਚਾਹੁਣ ਵਾਲੇ ਦੀ ਇੱਛਾ ਉੱਥੇ ਵੀ ਪੂਰੀ ਨਹੀਂ ਹੋ ਸਕਦੀ। ਮਤਲਬ ਉਹਨਾਂ ਇਹ ਕਿਹਾ ਵਾ ਵੀ ਪਹਿਲਾਂ ਨਾ ਥੋੜ ਕੇ ਦੱਸਤਾ ਪੰਡਿਤਾਂ ਦਾ, ਵੀ ਉਹ ਦੂਜਿਆਂ ਨੂੰ ਦੋਸ਼ ਕੱਢ ਕੁੱਢ ਦਿੰਦੇ, ਸੋਨਾ ਸੋਨਾ ਕੀ ਹੈ, ਅਤੇ ਰਾਜ ਜਿਹੜੇ ਹੰਕਾਰੀ ਰਾਜੇ ਲੋਕ ਆ ਉਹਦੇ ਉਹਨਾਂ ਕੋਲ ਟਾਈਮ ਹੀ ਹੈ ਨਹੀਂ ਸੁਣਨ ਦਾ, ਅਤੇ ਜਿਹੜੇ ਦੁਖੀ ਬਾਕੀ ਤੀਜਿਆਂ ਦੀ ਗੱਲ ਕਰਨ ਲੱਗੇ ਹੋਣਾ ਕਿ ਇਹਨਾਂ ਦੋਵਾਂ ਦਰਾਂ ਦੇ ਆਦਮੀਆਂ ਤੋਂ ਬਿਨਾਂ ਜਿਹੜੇ ਤੀਜੇ ਲੋਕ ਆ ਨਾ ਉਹ ਤਾਂ ਨਿਰੇ ਮੂਰਖ ਅਗਿਆਨੀ ਜਾਂ ਕੋਰੇ ਦੇ ਕੋਰੇ ਨਿਰਾਖਰ ਆ। ਭਾਵ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਗਿਆਨ ਹੀ ਨਹੀਂ ਆ, ਉਹ ਬੁਰੀ ਭਲੀ ਰਚਨਾ ਜਾਂ ਚੰਗੀ ਮੰਦੀ ਕਾਵ ਰਚਨਾ ਕਵਿਤਾ ਵਿੱਚ ਅਲੰਕਾਰ ਉਹਨਾਂ ਨੂੰ ਤਾਂ ਸਮਝਦੇ ਨਹੀਂ। ਭਾਵ ਉਹਨਾਂ ਨੂੰ ਲੈਣਾ ਦੇਣਾ ਕੋਈ ਨਹੀਂ ਵੀ ਇਹ ਭਰਥੀ ਜੀ ਕੀ ਕਹਿ ਰਹੇ ਆ ਆਡੇ ਵਿਰਾਗ ਵਾਸਤੇ, ਉਹਨਾਂ ਦਾ ਮਤਲਬ ਵੀ ਕੋਈ ਨਹੀਂ ਇੱਧਰ। ਅਤੇ ਅਜਿਹੀ ਹਾਲਤ ਵਿੱਚ ਉਹਨਾਂ ਕੋਲ ਜਾਣਾ ਅਤੇ ਕੋਈ ਫਾਇਦਾ ਨਹੀਂ, ਉਹਨਾਂ ਨੂੰ ਦੱਸਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇਸ ਚੀਜ਼ ਦੇ ਚਾਹਵਾਨ ਹੈ ਨਹੀਂ। ਰਾਜਿਆਂ ਕੋਲ ਫੁਰਸਤ ਨਹੀਂ ਆ, ਵਿੱਦਿਆ ਗਿਆਤਿਆਂ ਕੋਲ ਹੰਕਾਰ ਆ, ਅਤੇ ਦੂਜੇ ਲੋਕਾਂ ਨੂੰ ਤਾਂ ਵੈਸੇ ਕੋਈ ਸਾਰ ਨਹੀਂ ਮਤਲਬ ਕਹਿਣ ਦਾ, ਜਿਸ ਕਰਕੇ ਕਹਿੰਦੇ ਮਨ ਦੁਖੀ ਹੋ ਕੇ ਕਹਿੰਦਾ ਵੀ ਓਹੋ ਕੋਈ ਫਾਇਦਾ ਨਹੀਂ ਇਹਨਾਂ ਕੋਲ ਜਾਣ ਦਾ। ਪੈਸੇ ਵਾਲਿਆਂ ਨੂੰ ਧਾਂਦੇ ਨਸ਼ੇ ਨੇ ਮਸਤਾਨਾ ਕੀਤਾ, ਉਹ ਕਿਸੇ ਨਾਲ ਗੱਲ ਕਰਨੀ ਵੀ ਨਹੀਂ ਜਾਣਦੇ, ਸਗੋਂ ਆਪਣੀ ਉਹ ਹੱਤਕ ਸਮਝਦੇ ਆ, ਮੂਰਖਤਾ ਸਮਝਦੇ ਆ, ਮਾੜਾ ਸਮਾਂ ਸਮਝਦੇ। ਅਤੇ ਜਿਹੜੇ ਤੀਜੇ ਦਰਜੇ ਦੇ ਲੋਕ ਆ ਆਦਮੀ, ਉਹ ਦੀਵਾਨ ਦੇ ਨੇੜੇ ਢੁਕਦੇ ਵੀ ਨਹੀਂ ਆ, ਉਹਨਾਂ ਨੂੰ ਮਨ ਵਿੱਚ ਸੰਸਾ ਹੀ ਰਹਿੰਦਾ ਕਿ ਪੰਡਿਤ ਸਾਡੇ ਕੋਲ ਕੁਝ ਮੰਗ ਹੀ ਨਾ ਲਵੇ। ਅਤੇ ਮੂਰਖ ਜਮਾਂ ਉਹਨਾਂ ਕੀ ਕਦਰ ਜਾਣਨੀ ਵੀ ਇਹ ਵਿਰਾਗ ਦੇ ਬਚਨ ਆ ਜਾਂ ਕਿਸੇ ਮਹਾਨ ਬਚਨ ਸਾਡੀ ਸਿੱਖਿਆ ਵਾਸਤੇ ਸਾਡੇ ਪਰਮਾਰਥ ਵਾਸਤੇ ਆ, ਉਹਨਾਂ ਨੂੰ ਤਾਂ ਕੋਈ ਮਤਲਬ ਹੀ ਕੋਈ ਨਹੀਂ ਹੈ। ਇਸ ਕਰਕੇ ਉੱਥੇ ਕੋਈ ਫਾਇਦਾ ਨਹੀਂ ਹੈ। ਵਿਦਵਾਨ ਪੁਰਸ਼ ਆਪਣੀ ਵਿੱਦਿਆ ਦੇ ਜਿਹੜੇ ਚਮਤਕਾਰ ਉਹ ਕਿਸ ਨੂੰ ਨਾ ਹੀ ਵਿਖਾਵੇ, ਅਤੇ ਉਹਨਾਂ ਦੀ ਕਦਰ ਕਿਸ ਪਾਸੋਂ ਨਾ ਹੀ ਕਰੇ ਤਾਂ ਚੰਗੀ ਗੱਲ, ਇਹੋ ਜਿਹੇ ਲੋਕਾਂ ਪਾਸੋਂ ਕਿਹਾ ਨਾ ਨਾ ਕਦਰ ਹੀ ਕਰਨੀ ਹੈ ਅਤੇ ਨਾ ਨਾ ਕੁਝ ਪੱਲੇ ਪਾਉਣਾ ਹੈ। ਇਹੋ ਜਿਹੇ ਲੋਕਾਂ ਨੇ ਮਤਲਬ ਕਦਰ ਪਾਉਣੀ ਨਹੀਂ, ਤਾਂ ਉੱਥੇ ਜਾਣ ਦਾ ਫਾਇਦਾ ਕੀ, ਉੱਥੇ ਕੋਈ ਜਾਣ ਦਾ ਫਾਇਦਾ ਹੀ ਨਹੀਂ ਹੈ। ਮਤਲਬ ਭਰਥੀ ਰਾਜਾ ਜੀ ਦੇ ਕਹਿਣ ਦਾ ਮਤਲਬ ਇਹ ਹੈ ਵੀ ਵੇਖੋ, ਜੇ ਕੋਈ ਤੁਹਾਡੀ ਗੱਲ ਨੂੰ ਧਿਆਨ ਦੇ ਕੇ ਸੁਣਦਾ ਵਾ, ਜੇ ਕੋਈ ਤੁਹਾਨੂੰ ਸਤਿਕਾਰ ਨਾਲ ਕੋਲ ਬਿਠਾਉਂਦਾ ਵਾ, ਜੋ ਤੁਹਾਡੀ ਕਹੀ ਹੋਈ ਗੱਲ ਨੂੰ ਸੁਣਨ ਦੀ ਇੱਛਾ ਕਰਦਾ ਵਾ, ਉਹਨੂੰ ਹੀ ਤੁਸੀਂ ਸਿੱਖਿਆ ਜਾਂ ਗੱਲ ਸੁਣਾਓ। ਭਾਵ ਅਧਿਕਾਰੀ ਦੀ ਗੱਲ ਕੀਤੀ ਵੀ ਅਧਿਕਾਰੀ ਨੂੰ ਹੀ ਕਹੋ, ਬਿਨਾਂ ਅਧਿਕਾਰੀ ਨੂੰ ਕਹਿਦਾ ਤਾਂ ਫਿਰ ਉਹੀ ਆ ਜਿਵੇਂ ਕੋਈ ਸਵਾਹ ਵਿੱਚ ਹੀ ਸਾਰੀ ਹਵਨ ਦੀ ਵਿਭੂਤੀ ਪਾ ਦੇ ਅਤੇ ਕਿਸੇ ਕੰਮ ਨਾ ਆਵੇ। ਅਤੇ ਇਹਨੂੰ ਚੰਗਾ ਅਧਿਕਾਰੀ ਕੀ ਆ, ਆਪਣਾ ਮਨ, ਆਪਣੇ ਮਨ ਨੂੰ ਹੀ ਸਿੱਖਿਆ ਦਿਲੋਂ ਚੰਗੀ ਹੈ। ਭਾਵ ਜੋ ਤੁਹਾਡੀ ਗੱਲ ਸੁਣਨਾ ਚਾਹੁੰਦਾ ਹੀ ਨਹੀਂ ਆ, ਉਹਦੇ ਗੱਲ ਨਾ ਚਮੜੋ। ਅਜਿਹਾ ਕਰਨ ਨਾਲ ਤੁਹਾਡੀ ਹਾਨੀ ਆ, ਕੋਈ ਨੁਕਸਾਨ ਆ, ਕੋਈ ਭਲਾ ਤਾਂ ਹੋਣਾ ਨਹੀਂ, ਕੋਈ ਫਾਇਦਾ ਤਾਂ ਹੋਣਾ ਨਹੀਂ ਹੈ। ਸੋ ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਵੀ ਤੁਸੀਂ ਆਪਣੇ ਆਪ 'ਚ ਹੀ ਰਹੋ, ਆਪਣੇ ਮਨ ਨੂੰ ਹੀ ਕਹੋ। ਹਾਂ, ਬਾਹਰੀ ਕੋਈ ਰਾਜਾ ਜਾਂ ਕੋਈ ਵਿਦਵਾਨ ਜਾਂ ਕੋਈ ਸਮਝਦਾਰ ਪੁਰਸ਼ ਸੁਣਨਾ ਚਾਹੁੰਦਾ ਤਾਂ ਉਹਨੂੰ ਸੁਣਾਓ। ਸੋ ਇਸ ਤਰ੍ਹਾਂ ਉਹ ਸਿੱਖਿਆ ਦੇ ਰਹੇ ਹੈ। ਅੱਗੇ ਕੱਲ੍ਹ 20ਵਾਂ ਸੋਰ ਠਾਏਗਾ, ਉਹ ਕੱਲ੍ਹ ਪੜਾਂਗੇ, ਸਮਾਂ ਕਾਫੀ ਹੋ ਗਿਆ। ਕਿਸੇ ਵੇਲੇ ਵਚਨ ਤੁਹਾਡੇ ਕਠਿਨ ਵੀ ਆ ਜਾਂਦੇ, ਜਿਸ ਕਰਕੇ ਅਟਕਟ ਕੇ ਸਮਾਂ ਕਾਫੀ ਲੱਗ ਜਾਂਦਾ। ਫੁੱਲਾਂ ਚੁੱਕਾਂ ਦੀ ਖੇਮਾਂ ਜੀ ਵਿਚਾਰਾਂ ਦੀ ਸਮਾਪਤੀ ਹੈ। ਪਾਤਰ ਬਿਨਾ ਪਾਕੇ ਰਾਖੇ ਹਵਨ ਕੋ ਰਾਖੇ ਜੈਸੇ ਜੀਰਨ ਮੁਗਾਤ ਮੈਂ ਸੁਬਾਤ ਹੋਤ ਜਾਤ ਹੈ। ਇਹ ਜਿਹੜਾ ਪੜ੍ਹਿਆ ਨਾ, ਪਾਤਰ ਬਿਨਾ ਪਾਕੇ ਰਾਖੇ ਹਵਨ ਕੋ ਰਾਖੇ ਜੈਸੇ ਜੈਸੇ ਪਾਠ 'ਤੇ ਹੀ ਵਿਸ਼ਰਾਮ ਲਾ ਲੈਣਾ, ਅਰਥ ਵਾਸਤੇ ਇੱਥੇ ਲੱਗੇਗਾ। ਅਤੇ ਜੈਸੇ ਪਾਠ ਪਹਿਲਾ ਹੈ ਅਤੇ ਤੈਸੇ ਪਾਠ ਦੂਸਰਾ ਹੈ। ਅਰਥ ਕਰ ਦਿੱਤਾ ਸੀ ਕਿ ਪਾਤਰ ਬਿਨਾਂ ਭਾਕੇ, ਅਧਿਕਾਰੀ ਤੋਂ ਬਿਨਾਂ ਜਿਹੜਾ ਭਾਕੇ ਕਥਨ ਕਰਨਾ, ਰਾਖੇ ਹਵਨ ਕੋ ਰਾਖੇ ਜੈ ਤੈਸੇ, ਵੀ ਜਿਸ ਤਰ੍ਹਾਂ ਰੱਖ ਦੇਵੇ ਰੱਖ ਦੇਣਾ ਰਾਖੇ ਰੱਖ ਦੇਣਾ ਕਰੇ ਹਵਨ ਦੀ ਵਿਭੂਤੀ ਨੂੰ ਰਾਖੇ ਕਹੀ ਸਵਾਹ ਦੇ ਉੱਪਰ ਤੈਸੇ ਕਹੀਏ, ਇਸ ਤਰ੍ਹਾਂ ਹੈ। ਭਾਵ ਵਿਅਰਥ ਆ। ਅਤੇ ਜਦੋਂ ਆ ਗਿਆ ਪਾਠ ਜੈਸੇ ਪਾਤਰ ਬਿਨਾਂ ਭਾਕੇ ਰਾਖੇ ਹਵਨ ਕੋ ਰਾਖੇ ਜੈਸੇ, ਇਹ ਅਧਿਕਾਰੀ ਤੋਂ ਬਿਨਾਂ ਜਿਹੜਾ ਆਖਣਾ ਉਹ ਤਾਂ ਇਸ ਤਰ੍ਹਾਂ ਵਾ, ਜੈਸ ਅਰਥ ਵਾਸਤੇ ਇੱਥੋਂ ਚੁੱਕ ਲੈਣਾ, ਜਿਸ ਤਰ੍ਹਾਂ ਰਾਖੇ ਹਵਨ ਕੋ ਰੱਖ ਦੇਣਾ ਕਰੇ ਹਵਨ ਦੀ ਅਹੂਤੀ ਨੂੰ ਰਾਖੇ ਕਹੀਏ ਸਵਾਹ ਦੇ ਉੱਪਰ, ਜੈਸੇ ਕਹੀਏ ਜਿਸ ਤਰ੍ਹਾਂ, ਇਸ ਤਰ੍ਹਾਂ ਵੀ ਲੱਗ ਜਾਏਗਾ ਅਰਥ, ਤਾਂ ਉਹ ਵਿਅਰਥੀ ਆ। ਇਸ ਕਰਕੇ ਅਨ ਅਧਿਕਾਰੀ ਨੂੰ ਕਹਿਣਾ ਵਿਅਰਥੀ ਹੈ। ਤਾਂ ਹੀ ਕਹਿੰਦੇ ਵੀ ਮੇ ਮੋਹ ਗਾਤਮੇ, ਮੇਰੇ ਸਰੀਰ ਵਿੱਚ ਜਿਹੜੇ ਉਹ ਗੱਲਾਂ ਆ ਨਾ, ਉਹ ਜੀਰਨ ਪੁਰਾਣੀਆਂ ਹੋਤ ਹੁੰਦੀਆਂ ਜਾਂਦੀਆਂ ਹੈ। ਅਤੇ ਮੈਂ ਕਿਹਾ ਕਿ ਮਨਾ ਇਹਨਾਂ ਨੂੰ ਕੀ ਆਪਾਂ ਸਿੱਖਿਆ ਦੇਣੀ, ਆਪਾਂ ਮਨ ਨੂੰ ਸਿੱਖਿਆ ਦੇਈਏ ਅਤੇ ਆਪਣੇ ਵਚਨ ਪੁਰਾਣੇ ਨਵਾਂ ਕੀਤਾ ਜਾਵੇ, ਇਸ ਤਰ੍ਹਾਂ ਸਿੱਖਿਆ ਦੇ ਰਹੇ ਹੈ। ਪਾਤਰ ਬਿਨਾ ਪਾਕੇ ਰਾਖੇ ਹਵਨ ਕੋ ਰਾਖੇ ਜੈਸੇ ਜੀਰਨੋ ਮੁਗਾਤ ਮੈਂ ਸੁਬਾਤ ਹੋਤ ਜਾਤ ਹੈ। ਜੈਸੇ ਪਾਠ ਪਹਿਲਾ ਤੈਸੇ ਪਾਠ ਦੂਜਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।